ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਚੌਪਈ ਜਬੈ ਖਾਲਸੇ ਬਹੁ ਦੁਖ ਦਇਓ ਚਾਰ ਕੁੰਟ ਮੈਂ ਛੋਰ ਸੋ ਭਇਓ ਸੋ ਛੋਰ ਸੁਣਿਓ ਓਏ ਥਾਹੇ ਹੁਤੀ ਅਦਾਲਤ ਜਹਿ ਦਰਗਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਬੰਦੀ ਛੋੜ ਦਿਵਸ ਦਾ ਆਨੰਦ ਮਾਣ ਰਹੀਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਵੇਰ ਤੋਂ ਹੀ ਦੀਵਾਨ ਲੱਗੇ ਹੋਏ ਨੇ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਕਥਾ ਵਿਚਾਰਾਂ ਢਾਡੀ ਸਿੰਘਾਂ ਤੋਂ ਵੀਰ ਰਸ ਦੀਆਂ ਵਾਰਾਂ ਸਰਵਣ ਕਰ ਰਹੇ ਹੋ ਬੰਦੀ ਛੋੜ ਦਿਵਸ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ 52 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਛੁਡਾ ਕੇ ਸੱਚੇ ਪਾਤਸ਼ਾਹ ਜੀ ਨੇ ਬੰਦੀ ਛੋੜ ਪਦਵੀ ਪ੍ਰਾਪਤ ਕੀਤੀ ਔਰ ਸ੍ਰੀ ਅੰਮ੍ਰਿਤਸਰ ਜਦੋਂ ਆਏ ਅਤੇ ਵੱਡਾ ਭਾਰੀ ਸਮਾਗਮ ਬਾਬਾ ਬੁੱਢਾ ਸਾਹਿਬ ਜੀ ਨੇ ਦੀਪਮਾਲਾ ਦਾ ਸੰਗਤਾਂ ਕੋਲੋਂ ਕਰਵਾਇਆ ਉਸ ਦਿਨ ਤੋਂ ਦੀਵਾਲੀ ਅੰਮ੍ਰਿਤਸਰ 'ਚ ਮਨਾਈ ਜਾਂਦੀ ਹੈ ਸੰਸਾਰ ਭਰ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਪਰ ਜੋ ਆਨੰਦ ਜੋ ਖੇੜਾ ਜਿਹੜਾ ਜੋੜ ਮੇਲਾ ਅੰਮ੍ਰਿਤਸਰ ਭਰਦਾ ਉਹਦੀ ਕੋਈ ਵੀ ਮਿਸਾਲ ਨਹੀਂ ਹੈ ਇਹ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਜੋੜ ਮੇਲਾ ਇਸੇ ਮੇਲੇ ਨੂੰ ਬਰਕਰਾਰ ਰੱਖਣ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ ਹੈ ਕੱਲ੍ਹ ਆਪਾਂ ਇਹ ਕਥਾ ਲਗਭਗ 3-4 ਦਿਨਾਂ ਤੋਂ ਸੁਣ ਰਹੇ ਸੀ ਕਿ ਕਿਸ ਤਰ੍ਹਾਂ ਪਹਿਲਾਂ ਭਾਈ ਮਨੀ ਸਿੰਘ ਜੀ ਨੂੰ ਤੁਰਕਾਂ ਨੇ ਮੇਲਾ ਲਾਉਣ ਦੀ ਇਜਾਜ਼ਤ ਦੇ ਦਿੱਤੀ ਬਾਅਦ ਵਿੱਚ ਫੌਜਾਂ ਭੇਜ ਦਿੱਤੀਆਂ ਭਾਈ ਸਾਹਿਬ ਤੁਰਕਾਂ ਦੀ ਨੀਤੀ ਨੂੰ ਸਮਝ ਗਏ ਅਤੇ ਖਾਲਸੇ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ ਜਿਹਦੇ ਕਰਕੇ ਮੇਲਾ ਨਹੀਂ ਲੱਗ ਸਕਿਆ ਮੇਲਾ ਨਾ ਲੱਗਣ ਕਰਕੇ ਚੜਾਵਾ ਜਿਹੜਾ ਸ੍ਰੀ ਦਰਬਾਰ ਸਾਹਿਬ ਚੜ੍ਹਨਾ ਸੀ ਉਹ ਨਹੀਂ ਚੜ੍ਹਿਆ 10,000 ਰੁਪਈਆ ਜੋ ਤੁਰਕ ਮੰਗ ਰਹੇ ਸਨ ਉਹ ਦਿੱਤਾ ਨਹੀਂ ਗਿਆ ਅਤੇ ਇਸ ਕਰਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਸਿੰਘਾਂ ਸਮੇਤ ਲਾਹੌਰ ਲਿਜਾਇਆ ਗਿਆ ਉਹਨਾਂ ਦੇ ਵੱਡੇ ਸਪੁੱਤਰ ਭਾਈ ਚਿੱਤਰ ਸਿੰਘ ਜੀ ਅਤੇ ਭਾਈ ਗੁਲਜ਼ਾਰ ਸਿੰਘ ਜੀ ਹੋਰ ਕਈ ਸਿੰਘਾਂ ਨੂੰ ਬੜੇ ਤਸੀਹੇ ਦੇ ਦੇ ਕੇ ਚਰੱਖੜੀਆਂ ਦੇ ਚਾੜ ਚਾੜ ਕੇ ਕਿਸੇ ਦੀ ਫੁੱਲ ਪੁੱਠੀ ਖੱਲ ਲਾਹ ਕੇ ਕਿਸੇ ਨੂੰ ਧਰਤੀ 'ਚ ਦੱਬ ਕੇ ਸ਼ਹੀਦ ਕਰ ਦਿੱਤਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ ਆਪ ਜੀ ਬੰਦ ਬੰਦ ਕਟਾਏ ਹੱਸ ਹੱਸ ਕੇ ਔਰ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋਏ ਅਖੀਰ ਜਦੋਂ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਚਲਿਤ ਆਪ ਹੀ ਕਰੈ ਦੀ ਪੰਗਤੀ ਆਈ ਭਾਈ ਸਾਹਿਬ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੁਰਖਰੂ ਹੋ ਕੇ ਸੱਚਖੰਡ ਜਾ ਪਹੁੰਚੇ ਭਾਈ ਸਾਹਿਬ ਦੀ ਸ਼ਹੀਦੀ ਨਾਲ ਪੂਰੇ ਪੰਜਾਬ 'ਚ ਹਾਹਾਕਾਰ ਮੱਚ ਗਈ ਹਿੰਦੁਸਤਾਨ 'ਚ ਹਾਹਾਕਾਰ ਮੱਚ ਗਈ ਹਿੰਦੂਆਂ ਨੇ ਤਾਂ ਅਫਸੋਸ ਕੀਤਾ ਮੁਸਲਮਾਨਾਂ ਨੇ ਵੀ ਮੂੰਹ 'ਚ ਉਂਗਲਾਂ ਪਾ ਲਈਆਂ ਮੁਸਲਮਾਨਾਂ ਨੇ ਵੀ ਅਫਸੋਸ ਕੀਤਾ ਅਤੇ ਉਸ ਵੇਲੇ ਸਾਰੇ ਪਾਸੇ ਇਹ ਜਿਹੜੀ ਲੋਕਾਂ ਦੀ ਪੁਕਾਰ ਸੀ ਅਕਾਲ ਪੁਰਖ ਦੇ ਦਰਬਾਰ 'ਚ ਪਹੁੰਚ ਗਈ ਇਹ ਮੁਗਲੀਆਂ ਰਾਜ ਦੀ ਜੜ੍ਹ ਪੁੱਟਣ ਦਾ ਸਮਾਂ ਆ ਗਿਆ ਕਿਉਂਕਿ ਜਦੋਂ ਕੋਈ ਜ਼ੁਲਮ ਕਰਦਾ, ਅਤਿਆਚਾਰ ਕਰਦਾ, ਪਾਪ ਕਰਦਾ, ਉਹਦੇ ਪੁੰਨ ਘੱਟ ਜਾਂਦੇ ਆ, ਜਦੋਂ ਪੁੰਨ ਘੱਟ ਜਾਂਦੇ ਆ ਰਾਜ ਚਲਾ ਜਾਂਦਾ। ਸੋ ਖਾਲਸਾ ਜੀ, ਇਹ ਸਮਾਂ ਆਇਆ ਹੈ ਇਹਨਾਂ ਉੱਤੇ, ਅਤੇ ਹੁਣ ਉਹਦਾ ਬਹਾਨਾ ਬਣ ਗਿਆ ਕਿ ਨਾਦਰ ਸ਼ਾਹ ਈਰਾਨ ਵੱਲੋਂ ਚੜ੍ਹ ਕੇ ਹਿੰਦੁਸਤਾਨ 'ਤੇ ਆ ਗਿਆ, ਕਾਬਲ ਕੰਧਾਰ, ਬਲਖ ਬੁਖਾਰੇ ਤੋਂ ਹੁੰਦਾ ਕਾਬਲ ਕੰਧਾਰ, ਜਲਾਲਾਬਾਦ, ਪਸ਼ੌਰ, ਮੁਲਤਾਨ ਫਤਿਹ ਕਰਕੇ ਲਾਹੌਰ ਪਹੁੰਚ ਗਿਆ, ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵੱਲ ਵਧਿਆ। ਉਹ ਕਥਾ ਸੁਣਨ ਵਾਲੀ ਹੈ, ਕਿਉਂਕਿ ਜਿਹੜਾ ਖਾਲਸੇ ਦਾ ਰਾਜ ਆਇਆ ਇਹਦੇ 'ਚ ਨਾਦਰ ਦੇ ਆਉਣ ਦਾ ਬੜਾ ਵੱਡਾ ਰੋਲ ਹੈ। ਜੇ ਨਾਦਰ ਉਦੋਂ ਨਾ ਆਉਂਦਾ, ਹੋ ਸਕਦਾ ਇਹ ਕੰਮ ਕੋਈ ਹੋਰ ਰੂਪ ਵਿੱਚ ਹੁੰਦਾ। ਉਹ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਸਨ, ਕਾਬਲ 'ਤੇ ਕੁੱਤਾ ਮੰਗਵਾਊਂ, ਅਸੀਂ ਕਾਬਲ ਤੋਂ ਕੁੱਤਾ ਮੰਗਾਵਾਂਗੇ ਜਿਹੜਾ ਇਹਨਾਂ ਮੁਗਲਾਂ ਨੂੰ ਪਾੜ ਦੇਵੇਗਾ ਅਤੇ ਰਾਜ ਖਾਲਸੇ ਦਾ ਹੋ ਜਾਏਗਾ। ਐਸੀ ਵਿੱਧ ਬਣ ਗਈ ਹੈ। ਉਹ ਸਰਵਣ ਕਰੋ ਸਾਰੀ ਸੰਗਤ, ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚਾਉ ਪਈ ਜਬੈ ਖਾਲਸੇ ਬਹੁ ਦੁੱਖ ਦਇਓ।
ਜਦੋਂ ਜ਼ਕਰੀਆ ਖਾਨ ਨੇ ਸਿੰਘਾਂ ਨੂੰ ਬੜੇ ਭਾਰੀ ਦੁੱਖ ਤਸੀਹੇ ਦਿੱਤੇ,
ਚਾਰ ਕੁੰਟ ਮੈਂ ਛੋਰ ਸੋ ਭਇਓ।
ਇਸ ਗੱਲ ਦਾ ਚਾਰੇ ਪਾਸੇ ਰੌਲਾ ਪੈ ਗਿਆ ਵੀ ਜ਼ਕਰੀਆ ਖਾਨ ਬੜਾ ਜ਼ੁਲਮ ਕਰ ਰਿਹਾ। ਉਹਨੇ ਕਈ ਚਰਖ, ਕਈ ਫਾਂਸੀ ਮਾਰੇ, ਕਈ ਤੋਪਨ, ਕਈ ਛੁਰੀ ਘਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ, ਕਈ ਘਸੀਟੇ, ਕਈਆਂ ਨੂੰ ਚਰਖੜੀ 'ਤੇ ਚਾੜ ਕੇ ਮਾਰਿਆ, ਕਈਆਂ ਨੂੰ ਫਾਂਸੀਆਂ ਲਾ ਲਾ ਕੇ ਮਾਰਿਆ, ਕਈਆਂ ਨੂੰ ਜਿਉਂਦਿਆਂ ਸਾੜ ਦਿੱਤਾ, ਕਈਆਂ ਨੂੰ ਧਰਤੀ ਦੇ 'ਚ ਦੱਬ ਦਿੱਤਾ, ਅਤੇ ਕਈਆਂ ਨੂੰ ਘੋੜਿਆਂ ਦੇ ਪਿੱਛੇ ਪਾ ਪਾ ਕੇ ਘਸੀਟ ਦਿੱਤਾ, ਕਈਆਂ ਨੂੰ ਲੈਣਾ ਵਿੱਚ ਬਹਾ ਕੇ ਸਿਰ ਲਾਹ ਦਿੱਤੇ। ਇੱਦਾਂ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਜਦੋਂ ਹਾਹਾਕਾਰ ਮੱਚ ਗਈ।
ਸੋ ਸ਼ੋਰ ਸੁਣਿਓ ਓਏ ਥਾਹੇ।
ਇਹ ਜਿਹੜਾ ਸ਼ੋਰ ਹੈ ਨਾ, ਦੁਨੀਆਂ ਦੀ ਆਵਾਜ਼ ਹੈ। ਇਹ ਦੁਨੀਆਂ ਦੀ ਆਵਾਜ਼ ਰੱਬ ਦੀ ਦਰਗਾਹ 'ਚ ਪਹੁੰਚਦੀ ਹੈ। ਜਦੋਂ ਕੋਈ ਦੁਖੀ ਹੁੰਦਾ ਨਾ, ਅਤੇ ਉਹਦੀ ਆਹ ਜਿਹੜੀ ਹੈ ਮਨ ਦੇ ਵਿੱਚੋਂ ਨਿਕਲਦੀ ਹੈ, ਉਹਦੀ ਆਹ ਅਕਾਲ ਪੁਰਖ ਸੁਣਦਾ ਹੈ।
ਹੁਤੀ ਅਦਾਲਤ ਜਹਿ ਦਰਗਾਹੇ।
ਜਿੱਥੇ ਪਰਮਾਤਮਾ ਦੇ ਦਰਬਾਰ 'ਚ ਇਨਸਾਫ਼ ਹੁੰਦਾ, ਭਾਵੇਂ ਸੰਸਾਰ ਦੇ ਵਿੱਚ ਇਨਸਾਫ਼ ਹੋਵੇ ਜਾਂ ਨਾ ਹੋਵੇ, ਰੱਬ ਦੇ ਘਰ ਇਨਸਾਫ਼ ਜ਼ਰੂਰ ਹੁੰਦਾ। ਉਹ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਉੱਥੇ ਦੇਰ ਤਾਂ ਲੱਗ ਜਾਂਦੀ, ਟਾਈਮ ਤਾਂ ਲੱਗਦਾ, ਸਬਰ ਨਾਲ ਉਡੀਕ ਕਰਨੀ ਪੈਂਦੀ ਹੈ, ਪਰ ਜਦੋਂ ਮੌਕਾ ਆਉਂਦਾ ਉਦੋਂ ਅਕਾਲ ਪੁਰਖ ਪਾਈ ਪਾਈ ਦਾ ਹਿਸਾਬ ਪੂਰਾ ਕਰ ਦਿੰਦਾ ਹੈ।
ਲਇਓ ਮੁਹੰਮਦ ਸਾਦ ਤੇ ਹਿਠਾਈ।
ਸਾਧ ਸੰਗਤ ਜੀ, ਮੁਹੰਮਦ ਸਾਹਿਬ ਨੂੰ ਉੱਥੇ ਦਰਗਾਹ ਦੇ ਵਿੱਚ ਅਕਾਲ ਪੁਰਖ ਨੇ ਆਪਣੇ ਦਰਬਾਰ 'ਚ ਸੱਦ ਕੇ ਕਿਹਾ,
ਦਈ ਦੂਰ ਹੀ ਬੈਠਕ ਤਾਹੀ,
ਕਿ ਤੁਹਾਡੀ ਜਿਹੜੀ ਉਮਤ ਹੈ ਉਹਦੇ ਵਿੱਚੋਂ ਜ਼ਕਰੀਆ ਖਾਨ ਗਰੀਬਾਂ ਤੇ ਜ਼ੁਲਮ ਕਰ ਰਿਹਾ ਹੈ।
ਕਹੇ ਉਸ ਉਮਤ ਤੁਮਰੀ ਖੁਆਰ।
ਉਹ ਤੁਹਾਡੀ ਉਮਤ ਹੈ, ਤੁਹਾਡੇ ਸੇਵਕ ਹਨ, ਤੁਸੀਂ ਉਹਨਾਂ ਨੂੰ ਜੋ ਰਸਤਾ ਦਿੱਤਾ ਉਹ ਰਸਤੇ ਤੇ ਨਹੀਂ ਚੱਲ ਰਹੇ, ਉਹ ਖੁਆਰ ਹੋਣਗੇ।
ਆਵੋ ਨਹਿ ਇਮ ਤੂੰ ਹਮ ਦੁਆਰ।
ਤੂੰ ਸਾਡੇ ਦਰਬਾਰ ਵਿੱਚ ਆਉਂਦਾ ਹੈ ਤੇ ਤੇਰੇ ਚੇਲੇ ਆਹ ਕੰਮ ਕਰਦੇ ਹਨ।
ਬਾਰਾਂ ਸਦੀ ਤੁਹੇ ਪੂਰੀ ਭਈ।
ਤੁਹਾਡੀਆਂ ਬਾਰਾਂ ਸਦੀਆਂ ਪੂਰੀਆਂ ਹੋ ਗਈਆਂ ਨੇ।
ਅਬੇ ਅਬੈ ਸਦੀ ਖਾਲਸੇ ਕੀ ਆਈ।
ਹੁਣ ਖਾਲਸੇ ਦੀ ਸਦੀ ਆ ਗਈ ਹੈ। ਅਕਾਲ ਪੁਰਖ ਨੇ ਕਹਿ ਦਿੱਤਾ ਵੀ ਹੁਣ ਮੁਗਲਾਂ ਦਾ ਰਾਜ ਖਤਮ ਹੋਏਗਾ ਤੇ ਖਾਲਸੇ ਦਾ ਰਾਜ ਆਏਗਾ।
ਤੁਮੈ ਬੁਰਾਈ ਬਹੁ ਕਰ ਲਈ।
ਤੁਹਾਡੇ ਬੰਦਿਆਂ ਨੇ ਬੜੀਆਂ ਬੁਰਾਈਆਂ ਕਰ ਲਈਆਂ ਨੇ, ਗੁਰੂ ਕੇ ਸਾਹਿਬਜ਼ਾਦੇ ਨੀਹਾਂ 'ਚ ਚਿਣ ਦਿੱਤੇ, ਗੁਰੂ ਅਰਜਨ ਦੇਵ ਜੀ 33 ਤਵੀ 'ਤੇ ਬਹਾ ਦਿੱਤੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਤਾਰ ਦਿੱਤਾ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ, ਹੁਣ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਦਿੱਤੇ ਆ। ਇੰਨਾ ਜ਼ੁਲਮ ਤੁਹਾਡੇ ਵੱਲੋਂ ਹੋਇਆ, ਹੁਣ ਤੁਹਾਡਾ ਰਾਜ ਖਤਮ ਹੋਣ ਦਾ ਸਮਾਂ ਆ ਗਿਆ ਹੈ।
ਆਪੇ ਲਾਰ ਮਰ ਜਾਹੋ ਮੁਕਈ।
ਹੁਣ ਤੁਹਾਡੀ ਉਮਤ ਆਪਸ 'ਚ ਲੜ ਕੇ ਮਰ ਜਾਏਗੀ, ਮੁੱਕ ਜਾਏਗੀ, ਆਪਸ ਵਿੱਚ ਹੀ ਮੁਸਲਮਾਨ ਮੁਸਲਮਾਨਾਂ ਨੂੰ ਮਾਰਨ ਲੱਗ ਜਾਣਗੇ।
ਜੋ ਜਬ ਹੁਕਮ ਭਇਓ ਕਰਤਾਰ।
ਇਹ ਹੁਕਮ ਅਕਾਲ ਪੁਰਖ ਦਾ ਦਰਗਾਹ ਤੋਂ ਹੋਇਆ ਵੀ ਜਿਹੜੇ ਲੋਕਾਂ 'ਤੇ ਜ਼ੁਲਮ ਕਰਦੇ ਸੀ ਤੁਸੀਂ, ਹੁਣ ਆਪਸ ਵਿੱਚ ਲੜ ਕੇ ਮਰ ਜਾਓਗੇ, ਖੱਪ ਜਾਓਗੇ।
ਦਿੱਲੀ ਸੂਬੇ ਭਏ ਖੁਆਰ।
ਸੋ ਦਿੱਲੀ ਦੇ 22 ਸੂਬੇ ਸੀਗੀ, 22 ਸਟੇਟਾਂ ਸੀ ਹਿੰਦੁਸਤਾਨ ਦੀਆਂ, ਸਭ ਆਪਸ 'ਚ ਲੜਨ ਲੱਗ ਪਈਆਂ ਤੇ ਖੁਆਰ ਹੋ ਗਈਆਂ।
ਆਪਸ ਮੈਂ ਵੈ ਫਟ ਗਲ ਗਏ।
ਆਪਸ ਵਿੱਚ ਫਟ ਗਏ, ਸਰਹੰਦ ਦਾ ਸੂਬਾ ਲਾਹੌਰ ਵਾਲੇ ਦੀ ਗੱਲ ਨਹੀਂ ਮੰਨਦਾ, ਲਾਹੌਰ ਵਾਲਾ ਕਿਸ਼ ਪਿਸ਼ੌਰ ਵਾਲੇ ਦੀ ਨਹੀਂ ਮੰਨਦਾ, ਪਿਸ਼ੌਰ ਵਾਲਾ ਮੁਲਤਾਨ ਵਾਲੇ ਦੀ ਨਹੀਂ ਸੁਣਦਾ, ਉਹ ਅੱਗੋਂ ਕਸ਼ਮੀਰ ਵਾਲੇ ਦੀ ਨਹੀਂ ਸੁਣਦਾ। 22 ਸੂਬੇ ਹਿੰਦੁਸਤਾਨ ਦੇ ਆਪਸ ਵਿੱਚ ਫਟ ਗਏ।
ਬੁਲਾਵਤ ਨਾਦਰ ਆਪੇ ਭਏ,
ਆਪੇ ਹੀ ਨਾਦਰ ਨੂੰ ਬੁਲਾ ਲਿਆ ਵੀ ਤੂੰ ਹਮਲਾ ਕਰ ਦੇ ਹਿੰਦੁਸਤਾਨ ਤੇ। ਜਦੋਂ ਆਪਸ ਫੁੱਟ ਪੈ ਜਾਂਦੀ ਨਾ, ਭਰਾ ਦਾ ਭਰਾ ਵੈਰੀ ਬਣ ਜਾਂਦਾ, ਉਦੋਂ ਫਿਰ ਦੁਸ਼ਮਣ ਨੂੰ ਬੁਲਾ ਲੈਂਦੇ, ਤੂੰ ਮੇਰੀ ਮਦਦ ਤੇ ਆ ਜਾ। ਤੇ ਦੁਸ਼ਮਣ ਤੇ ਕਿਸੇ ਦਾ ਸੱਕਾ ਨਹੀਂ ਹੁੰਦਾ, ਉਹ ਪਾੜ ਪਾੜ ਕੇ ਮਾਰ ਦਿੰਦਾ ਹੈ। ਨਾਦਰ ਸ਼ਾਹ ਨੂੰ ਬੁਲਾ ਬੈਠੇ ਹਨ।
ਦੋਹਰਾ ਤਬ ਦਰਗਾਹ ਕੋਪੀ ਭਈ, ਪਰ ਦਿੱਲੀ ਮੁਹੰਮਦ ਸ਼ਾਹ।
ਉਸ ਵੇਲੇ ਦਿੱਲੀ ਦਾ ਜੋ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ ਸੀ, ਉਹਦਾ ਨਾਂ ਸੀ ਮੁਹੰਮਦ ਸ਼ਾਹ ਰੰਗੀਲਾ। ਰੰਗੀਲਾ ਕਿਉਂ ਸੀ? ਉਹ ਹੈ ਹੀ ਰੰਗੀਲਾ ਸੀ। ਕਹਿੰਦੇ ਜਦੋਂ ਨਾਦਰ ਦੀ ਚਿੱਠੀ ਆਈ ਨਾ ਰੰਗੀਲੇ ਦੇ ਕੋਲ, ਉਹ ਦਾਰੂ ਦੇ ਪਿਆਲੇ ਦੇ ਬੁੱਲਾਂ ਨੂੰ ਲਾ ਰਿਹਾ ਸੀ। ਉਸ ਵੇਲੇ ਹਰ ਵੇਲੇ ਸ਼ਰਾਬ ਪੀਣੀ, ਹਰ ਵੇਲੇ ਨਾਚ ਗਾਣਾ ਦੇਖਣਾ, ਮਸਤ ਰਹਿਣਾ ਰੰਗੀਲੇ ਨੇ। ਉਹ ਰੰਗੀਲੇ ਨੂੰ ਚਿੱਠੀ ਆਈ ਨਾਦਰ ਸ਼ਾਹ ਦੀ ਕਿ ਮੈਂ ਪੰਜਾਬ ਆ ਗਿਆ ਅਤੇ ਹਿੰਦੁਸਤਾਨ 'ਤੇ ਚੜ੍ਹ ਕੇ ਆ ਰਿਹਾ, ਤੂੰ ਤਿਆਰੀ ਕਰ ਲੈ, ਮਦਾ ਤੇਰੇ ਮਨ 'ਚ ਰਹਿ ਜੇ ਵੀ ਮੈਂ ਦੱਸਿਆ ਕੋਈ ਨਹੀਂ। ਅੱਗੋਂ ਨਾਦਰ ਸ਼ਾਹ ਦੀ ਚਿੱਠੀ ਰੰਗੀਲੇ ਨੇ ਸ਼ਰਾਬ ਦੇ ਪਿਆਲੇ 'ਚ ਡੋਬ ਦਿੱਤੀ। ਕਹਿੰਦਾ ਦਿੱਲੀ ਬੜੀ ਦੂਰ ਹੈ, ਕਹਿੰਦਾ ਅਜੇ ਉਹ ਕਹਾਵਤ ਚੱਲੀ ਆਉਂਦੀ ਹੈ ਨਾ ਦਿੱਲੀ ਦੂਰ ਹੈ, ਇਹ ਮੁਹੰਮਦ ਸ਼ਾਹ ਰੰਗੀਲੇ ਦੇ ਮੂੰਹ ਦੇ ਵਾਕ ਹਨ ਕਿ ਦਿੱਲੀ ਦੂਰ ਹੈ, ਤੁਸੀਂ ਅਜੇ ਨਹੀਂ ਸਾਡੇ ਕੋਲ ਅੱਪੜ ਸਕਦੇ। ਸੋ ਉਹ ਰੰਗੀਲਾ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ। ਹਾਂਜੀ।
ਤੁਰਕਣ ਲੜ ਕੇ ਮੁਕਣ ਕੋ ਭੇਜਿਓ ਨਾਦਰ ਸ਼ਾਹ।
ਇਹ ਨਾਦਰ ਸ਼ਾਹ ਨੇ, ਪਰਮਾਤਮਾ ਨੇ ਨਾਦਰ ਸ਼ਾਹ ਨੂੰ ਭੇਜਿਆ ਵੀ ਇਹ ਆਪਸ ਹੀ ਲੜ ਕੇ ਖਤਮ ਹੋ ਜਾਣ।
ਚਾਓ ਪਏ ਜਬ ਨਾਦਰ ਸ਼ਾਹ ਪੁੱਜਿਓ ਲਾਹੌਰ।
ਜਦੋਂ ਨਾਦਰ ਸ਼ਾਹ ਲਾਹੌਰ ਆਇਆ,
ਖਾਨ ਬਹਾਦਰ ਮਿਲ ਗਏ ਔਰ,
ਉਹਨੂੰ ਅੱਗੇ ਜ਼ਕਰੀਆ ਖਾਨ ਮਿਲਿਆ। ਖਾਨ ਬਹਾਦਰ
3 ਕੋਟ ਸਿਰ ਰੁਪਈਓ ਚੁਕਾਈ।
3 ਕਰੋੜ ਰੁਪਈਆ ਨਾਦਰ ਸ਼ਾਹ ਨੇ ਮੰਗਿਆ ਕਿ ਮੈਂ ਹਿੰਦੁਸਤਾਨ ਚ ਆਇਆ, ਮੇਰਾ ਖਰਚਾ ਬੜਾ ਹੋਇਆ। 2.5 ਲੱਖ ਫੌਜ ਲੈ ਕੇ ਆਇਆ ਨਾਦਰ ਸ਼ਾਹ, ਤੇ 2.5 ਲੱਖ ਫੌਜ ਵਾਸਤੇ ਖਰਚਾ ਵੀ ਤਾਂ ਚਾਹੀਦਾ ਸੀ। 3 ਕਰੋੜ ਰੁਪਈਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਟੈਕਸ ਲਿਆ ਉਸਨੇ।
ਸਿੰਘਾਂ ਦਿਲੇ ਵਧਾਈ ਭਾਈ,
ਔਰ ਸਿੰਘਾਂ ਨੂੰ ਸਾਧ ਸੰਗਤ ਜੀ ਉਦੋਂ ਖੁਸ਼ੀ ਹੋਈ, ਸਿੰਘਾਂ ਨੂੰ ਵਧਾਈਆਂ ਮਿਲ ਗਈਆਂ। ਕਹਿੰਦੇ ਬੜਾ ਚੰਗਾ ਹੋਇਆ ਇਹ, ਸਿੰਘਾਂ ਨੂੰ ਤਾਂ ਦਿੰਦੇ ਨਹੀਂ ਸੀ, ਹੁਣ ਇਹ ਤੁਰਕਾਂ ਨੂੰ ਦੇਣਗੇ, ਕਾਬਲ ਵਾਲਿਆਂ ਨੂੰ, ਉਹਨਾਂ ਨੂੰ ਟੈਕਸ ਤਾਰਨਗੇ ਤੇ ਅਸੀਂ ਇਹਨਾਂ ਚੋਂ ਹਿੱਸਾ ਲਵਾਂਗੇ।
ਔਰ ਜਗਤ ਮੈਂ ਪਰ ਗਇਓ ਸ਼ੋਰ।
ਉਸ ਵੇਲੇ ਸਾਰੇ ਹਿੰਦੁਸਤਾਨ ਵਿੱਚ ਰੌਲਾ ਪੈ ਗਿਆ।
ਲਾਗੇ ਸਿੰਘ ਕਰਨ ਫਿਰ ਦੌਰ,
ਸਿੰਘ ਫਿਰ ਇਕੱਠੇ ਹੋਣ ਲੱਗ ਪਏ, ਪਿੰਡਾਂ ਚੋਂ ਘਰਾਂ ਚੋਂ ਸਿੰਘ ਨਿਕਲੇ, ਜਿੱਥੇ ਜਿੱਥੇ ਸਿੰਘ ਜੰਗਲਾਂ 'ਚ ਬੈਠੇ ਸੀ ਉੱਥੋਂ ਇਕੱਠੇ ਹੋਏ। ਖਾਲਸੇ ਦਾ ਦਲ ਜਿਹੜਾ ਪਹਿਲਾਂ ਖਿੰਡ ਗਿਆ ਸੀ ਜ਼ਕਰੀਆ ਖਾਨ ਦੇ ਜ਼ੁਲਮਾਂ ਕਰਕੇ, ਉਹ ਫੇਰ ਖਾਲਸਾ ਇਕੱਠਾ ਹੋ ਗਿਆ।
ਕਾਬਲ ਤੇ ਜੋ ਆਵੇ ਸਾਥ,
ਜਿਹੜਾ ਕਾਬਲ ਤੋਂ ਦਿੱਲੀ ਵੱਲ ਆਉਂਦਾ ਹੈ, ਸਾਥ ਬਣਾ ਕੇ, ਕਾਫਲਾ ਬਣਾ ਕੇ, ਟੋਲਾ ਬਣਾ ਕੇ,
ਦਿਸੈ ਸਿੰਘ ਮਿਲ ਮਾਰੈ ਹੱਥ,
ਸਿੰਘ ਉਹਨੂੰ ਹੱਥ ਮਾਰ ਲੈਂਦੇ ਸੀ, ਰਾਹ ਜਾਂਦੇ ਨੂੰ ਲੁੱਟ ਲੈਂਦੇ ਸੀ।
ਦੋਹਰਾ ਤਬੈ ਖਾਲਸੇ ਦਾਉ ਲੱਗੋ, ਖੋਸੈ ਖਾਹੇ ਸਰਬੱਤ।
ਉਸ ਵੇਲੇ ਖਾਲਸੇ ਦਾ ਦਾਅ ਲੱਗ ਗਿਆ ਜਦੋਂ ਨਾਦਰ ਸ਼ਾਹ ਚੜ੍ਹ ਕੇ ਆਇਆ, ਸਿੰਘਾਂ ਨੇ ਸਰਕਾਰੀ ਖਜ਼ਾਨੇ ਖੋਹਣੇ ਸ਼ੁਰੂ ਕਰ ਦਿੱਤੇ।
ਕਾਬਲ ਔ ਕੰਧਾਰ ਕੋ ਲਾਹੌਰ ਦਿੱਲੀ ਅਲਬੱਤ।
ਕਾਬਲ ਕੰਧਾਰ ਦੇ ਰਸਤੇ 'ਚ, ਦਿੱਲੀ ਦੇ ਰਸਤੇ 'ਚ ਜਿੱਥੇ ਕੋਈ ਆਉਂਦਾ ਸੀ ਨਾ ਕਾਬਲ ਵੱਲੋਂ ਦਿੱਲੀ ਅਤੇ ਦਿੱਲੀ ਵੱਲੋਂ ਕਾਬਲ ਜਾਂਦਾ ਸੀ, ਸਿੰਘ ਰਾਹ 'ਚ ਖੋਹ ਲੈਂਦੇ ਸੀ ਘੋੜੇ ਤੇ ਸਮਾਨ ਸਾਰਾ।
ਚਾਓ ਪਈ ਜੋ ਦਿੱਲੀਓਂ ਵੱਲ ਤੁਰੈ ਕੰਧਾਰ,
ਜੇ ਕੋਈ ਦਿੱਲੀਓਂ ਕੰਧਾਰ ਨੂੰ ਜਾਂਦਾ ਸੀ,
ਮਿਲ ਸਿੰਘਣ ਤੇ ਸਲੇਵੈ ਮਾਰ,
ਸਿੰਘ ਉਹਨੂੰ ਮਾਰ ਲੈਂਦੇ ਸੀ, ਖੋਹ ਲੈਂਦੇ ਸੀ।
ਗੁਜਰ ਖਾਲਸੇ ਆਛੀ ਕਰੀ,
ਸੋ ਨਾਦਰ ਸ਼ਾਹ ਦੇ ਆਉਣ ਨਾਲ ਸਿੰਘਾਂ ਦੀ ਗੁਜਰਾਨ ਫਿਰ ਚੰਗੀ ਹੋ ਗਈ, ਸਿੰਘਾਂ ਦਾ ਹੱਥ ਫਿਰ ਖੁੱਲਾ ਹੋ ਗਿਆ। ਖਾਲਸੇ ਨੂੰ ਬਹੁਤ ਮਾਇਆ ਦੇ ਕੱਫੇ, ਸ਼ਸਤਰ, ਘੋੜੇ ਵਧੀਆ ਮਿਲ ਗਏ।
ਜਿਤਨੀ ਕਰੀ ਸੋ ਆਛੀ ਸਰੀ,
ਜਿੰਨਾ ਕੁ ਹੋ ਸਕਦਾ ਸੀ ਸਿੰਘਾਂ ਨੇ ਹੱਥ ਚੰਗਾ ਹੀ ਮਾਰਿਆ ਨਾਦਰ ਸ਼ਾਹ ਦੇ ਆਉਣ ਤੇ।
ਨਗਦੀ ਘੋੜਾ ਆਛੋ ਮਾਲ,
ਅੱਛਾ ਅੱਛਾ ਮਾਲ ਸਿੰਘਾਂ ਦੇ ਹੱਥ ਲੱਗਾ, ਮਾਇਆ ਵੀ ਨਗਦ ਚੰਗੀ ਆ ਗਈ ਤੇ ਘੋੜੇ ਵੀ ਚੰਗੇ ਸਿੰਘਾਂ ਦੇ ਹੱਥ ਚੜ ਗਏ।
ਲੂਟ ਲਿਹੇ ਸਿੰਘ ਗੁਰੂ ਕੇ ਲਾਲ,
ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਸੀ ਮੇਰੇ ਸਿੰਘ ਘੋੜਿਆਂ ਦੀ ਸਵਾਰੀ ਕਰਨਗੇ, ਰਾਜ ਕਰਨਗੇ, ਔਰ ਤੁਰਕਾਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਸੋਧਣਗੇ। ਉਹ ਸਮਾਂ ਪੂਰਾ ਹੋਣ ਦਾ ਵਕਤ ਆ ਗਿਆ।
ਸਿੰਘ ਕਹੇ ਹਮ ਖਾਤਰ ਆਇਓ।
ਸਿੰਘ ਕਹਿੰਦੇ ਬੜਾ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੋਈ ਬੜੀ, ਇਹ ਨਾਦਰ ਸਾਡੇ ਭਲੇ ਲਈ ਆਇਆ, ਇਹਦੇ ਆਉਣ ਨਾਲ ਸਾਡਾ ਫਾਇਦਾ ਹੋ ਗਿਆ।
ਤੁਰਕਣ ਸੋਲਰ ਤੁਰਕ ਖਪਾਇਓ।
ਤੁਰਕਾਂ ਨਾਲ ਤੁਰਕ ਲੜਨਗੇ, ਆਪਾਂ ਦੇ ਸਾਈਡ ਤੋਂ ਹੀ ਸਾਰਾ ਕੰਮ ਸਾਫ ਕਰਾਂਗੇ।
ਹੁਣ ਨਾਸ਼ ਦੋਏ ਧਿਰ ਕੋ ਆਇਓ।
ਉਧਰ ਮੁਗਲ ਹਨ, ਇਧਰ ਪਠਾਣ ਹਨ, ਆਪਸ ਚ ਲੜੀ ਜਾਣਗੇ। ਮੁਗਲ ਪਠਾਣਾ ਭਾਈ ਲੜਾਈ ਬੜੀ ਪੁਰਾਣੀ ਹੈ, ਮੁਗਲਾਂ ਦੇ ਪਠਾਣਾਂ ਦੀ ਲੜਾਈ ਸਦੀਆਂ ਪੁਰਾਣੀ, ਉਹ ਫੇਰ ਭੱਕ ਗਈ ਹੈ।
ਹੁਣ ਖਾਲਸੇ ਵਾਧੋ ਸੰ ਬਣਾਇਓ।
ਖਾਲਸੇ ਦਾ ਵਾਧਾ ਹੋਣ ਦਾ ਸਮਾਂ ਆ ਗਿਆ ਹੈ।
ਜਿਮ ਕੰਟਣ ਤੇ ਕੰਟੇ ਨਿਕਾਰ।
ਸਿਆਣੇ ਕਹਿੰਦੇ ਆ ਪੈਰ ਚ ਕੰਡਾ ਲੱਗਾ ਹੋਵੇ, ਕੰਡੇ ਨਾਲ ਹੀ ਕੰਡਾ ਕੱਢੀ ਦਾ ਨਾ। ਜਿਮ ਕੰਟਣ ਤੇ ਕੰਟੋ ਨਿਕਾਰ, ਕੰਡਾ ਲੱਗ ਜੇ ਪੈਰ ਵਿੱਚ ਦੂਜੇ ਕੰਡੇ ਨਾਲ ਉਹਨੂੰ ਕਰੇਲ ਲਈਦਾ ਤੇ ਕੱਢ ਲਈਦਾ।
ਸੋ ਕੰਟਾ ਫਿਰ ਦੀਜਤ ਡਾਰ।
ਜਿਹੜੇ ਕੰਡੇ ਨਾਲ ਕੰਡਾ ਕੱਢੀ ਦਾ ਉਹ ਵੀ ਸੁੱਟ ਦੇਈਦਾ, ਉਹਨੂੰ ਕਿਹੜਾ ਸਾਂਭ ਕੇ ਰੱਖੀਦਾ। ਇੱਕ ਪੈਰ 'ਚ ਲੱਗਿਆ ਸੀ ਕੰਡਾ, ਉਹ ਕਿਹੜਾ ਸੀ? ਉਹ ਸੀ ਮੁਗਲਾਂ ਦਾ, ਦਿੱਲੀ ਵਾਲਿਆਂ ਦਾ, ਜ਼ਕਰੀਆ ਖਾਨ ਲਾਹੌਰ ਦਾ ਅਤੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ। ਇਹ ਕੰਡਾ ਪੈਰ 'ਚ ਚੁਭਿਆ ਹੋਇਆ ਸੀ, ਰੋਜ਼ ਤੰਗ ਕਰਦੇ ਸੀ ਸਿੱਖਾਂ ਨੂੰ। ਕੱਢਣ ਵਾਲਾ ਕੰਡਾ ਕਿਹੜਾ? ਨਾਦਰ ਸ਼ਾਹ। ਪਹਿਲਾਂ ਦੇ ਨਾਦਰ ਦੇ ਮਦਦ ਦੇ ਨਾਲ ਮੁਗਲਾਂ ਨੂੰ ਮਾਰਾਂਗੇ, ਫਿਰ ਨਾਦਰ ਨੂੰ ਭਜਾਵਾਂਗੇ, ਫਿਰ ਪੰਜਾਬ ਤੇ ਕਬਜ਼ਾ ਕਰਾਂਗੇ।
ਕਹੇ ਸਿੰਘ ਅਬ ਸਮੋ ਸੋ ਆਇਆ।
ਕਹਿੰਦੇ ਖਾਲਸਾ ਜੀ ਹੁਣ ਸਮਾਂ ਆ ਗਿਆ, ਹੁਣ ਇਹ ਸਮਾਂ ਹੱਥੋਂ ਨਾ ਜਾਣ ਦਈਏ।
ਥੋ ਸਤਿਗੁਰ ਯਾਉ ਬਚਨ ਅਲਾਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਵਾਰੀ ਭਾਈ ਦਇਆ ਸਿੰਘ ਨੇ ਪੁੱਛਿਆ ਸੀ, ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਇਹ ਮੁੱਠੀ ਭਰ ਸਿੰਘ ਥੋੜ੍ਹੇ ਜੇ, ਇਹ ਕਿਵੇਂ ਰਾਜ ਕਰ ਲੈਣਗੇ? ਮਹਾਰਾਜ ਸਾਡੇ ਕੋਲ ਕਿਲ੍ਹਾ ਕੋਈ ਨਹੀਂ, ਸਾਡੇ ਕੋਲ ਫੌਜ ਕੋਈ ਨਹੀਂ, ਸਾਡੇ ਕੋਲ ਤੋਪਾਂ ਕੋਈ ਨਹੀਂ, ਸਾਡੇ ਕੋਲ ਇੰਨਾ ਪੈਸਾ ਨਹੀਂ, ਅਤੇ ਮੁਗਲਾਂ ਕੋਲ ਮਹਾਰਾਜ ਹਜ਼ਾਰਾਂ ਕਿਲ੍ਹੇ ਨੇ, ਲੱਖਾਂ ਫੌਜਾਂ ਨੇ, ਤੋਪਖਾਨੇ ਬੜੇ ਬੜੇ ਵੱਡੇ ਨੇ, ਰਾਜਧਾਨੀ ਬੜੀ ਵੱਡੀ ਹੈ, ਦਿੱਲੀ ਹਿੰਦੁਸਤਾਨ ਦਾ ਦਿਲ ਹੈ, ਮਹਾਰਾਜ ਅਸੀਂ ਕਿਵੇਂ ਫਤਿਹ ਕਰਾਂਗੇ? ਕਲਗੀਧਰ ਪਾਤਸ਼ਾਹ ਬੋਲੇ, ਦਇਆ ਸਿੰਘ ਅਸੀਂ ਕਾਬਲ ਤੋਂ ਕੁੱਤਾ ਮੰਗਵਾਵਾਂਗੇ, ਉਹ ਇਹਨਾਂ ਦੀ ਜੜ ਪੁੱਟੇਗਾ।
ਕਾਬਲ ਤੇ ਕੁੱਤਾ ਮੰਗਾਊ,
ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਸੀ, ਦਇਆ ਸਿੰਘ ਕਾਬਲ ਤੇ ਕੁੱਤਾ ਮੰਗਵਾਊ, ਕਾਬਲ ਤੋਂ ਕੁੱਤਾ ਮੰਗਵਾਵਾਂਗਾ ਮੈਂ। ਉਹ ਕਿਹੜਾ ਕੁੱਤਾ? ਨਾਦਰ ਸ਼ਾਹ ਅਤੇ ਉਹਦਾ ਚੇਲਾ ਅਹਿਮਦ ਸ਼ਾਹ ਅਬਦਾਲੀ। ਇਹ ਜਦੋਂ ਆਏ ਨੇ ਨਾ, ਇਹਨਾਂ ਦੇ ਆਉਣ ਨਾਲ ਸਿੱਖਾਂ ਨੂੰ ਬੜਾ ਫਾਇਦਾ ਹੋਇਆ, ਨੁਕਸਾਨ ਵੀ ਹੋਇਆ, ਸ਼ਹੀਦੀਆਂ ਵੀ ਹੋਈਆਂ ਨੇ, ਪਰ ਰਾਹ ਪੱਧਰਾ ਹੋ ਗਿਆ ਦਿੱਲੀ ਫਤਿਹ ਕਰਨ ਦਾ।
ਇਨਕਾ ਉਨ ਤੇ ਨਾਸ ਕਰਾਉ।
ਮਹਾਰਾਜ ਕਹਿਣ ਲੱਗੇ ਨਾ, ਮੁਗਲਾਂ ਦਾ ਨਾਦਰ ਸ਼ਾਹ ਵਰਗੇ ਆ ਕੇ ਨਾਸ ਕਰਨਗੇ, ਉਹਨਾਂ ਤੋਂ ਕਰਵਾਵਾਂਗੇ ਨਾਸ।
ਫਿਰ ਦੱਖਣ ਤੇ ਲਿਆਊ ਫੌਜ।
ਫਿਰ ਦੱਖਣ ਤੋਂ ਫੌਜ ਮੰਗਾਵਾਂਗੇ। ਦੱਖਣ ਤੋਂ ਕਿਹੜੀ? ਮਰਾਠਿਆਂ ਦੀ ਫੌਜ। ਪਹਿਲਾਂ ਤਾਂ ਨਾਦਰ ਨੇ ਲੱਕ ਤੋੜ ਦਿੱਤਾ ਦਿੱਲੀ ਦਾ, ਉਸ ਤੋਂ ਬਾਅਦ ਸਾਧ ਸੰਗਤ ਜੀ ਮਰਾਠੇ ਆਏ, ਦੋ ਦੋ ਲੱਖ, ਢਾਈ ਢਾਈ ਲੱਖ ਮਰਾਠਾ ਇਕੱਠਾ ਹੋ ਕੇ ਦਿੱਲੀ ਆਉਂਦਾ ਰਿਹਾ। ਉਹਨਾਂ ਮਰਾਠਿਆਂ ਨੇ ਦਿੱਲੀ ਦਾ ਲੱਕ ਤੋੜ ਦਿੱਤਾ। ਮਹਾਰਾਜ ਕਹਿੰਦੇ ਪਹਿਲਾਂ ਨਾਦਰ ਆਏਗਾ ਪੱਛਮ ਤੋਂ, ਫਿਰ ਮਰਾਠੇ ਆਉਣਗੇ ਦੱਖਣ ਤੋਂ।
ਲੜ ਕਰ ਇੱਕ ਉਨ ਮਿਟੈ ਜਿਉ ਕੋ ਖੋਜ।
ਇਹਨਾਂ ਦੀ ਆਪਸ ਚ ਲੜ ਲੜ ਕੇ ਤਾਕਤ ਖਤਮ ਹੋ ਜਾਏਗੀ, ਨਾਮੋ ਨਿਸ਼ਾਨ ਮਿਟਾ ਦਿਆਂਗੇ।
ਫਿਰ ਖਾਲਸੋ ਭੂਰੋ ਮੰਗਾਊ।
ਫਿਰ ਅਸੀਂ ਭੂਰਿਆਂ ਨੂੰ ਮੰਗਾਵਾਂਗੇ। ਭੂਰਿਆਂ ਨੂੰ? ਭੂਰੇ ਕੌਣ ਨੇ? ਬਿੱਲੇ, ਭੂਰੇ, ਗੋਰੇ ਆਉਣਗੇ, ਗੋਰੇ ਅੰਗਰੇਜ਼ ਭੂਰੇ ਰੰਗ ਦੇ। ਮਹਾਰਾਜ ਪਹਿਲਾਂ ਹੀ ਦੱਸ ਦਿੱਤਾ ਦਸਵੇਂ ਪਾਤਸ਼ਾਹ ਨੇ। ਕਹਿੰਦੇ ਫਿਰ ਖਾਲਸਾ ਜੀ ਭੂਰੇ ਆਉਣਗੇ, ਭੂਰੇ ਉਹ ਦਿੱਲੀ ਦੇ ਉੱਤੇ ਕਬਜ਼ਾ ਕਰਨਗੇ, ਉਹ ਇਹਨਾਂ ਮੁਗਲਾਂ ਦੀ ਜੜ ਪੁੱਟਣਗੇ।
ਦੋ ਖਾਲਸਾ ਮੇਲ ਕਰਾਉ।
ਤੇ ਫਿਰ ਖਾਲਸੇ ਦਾ ਐਸਾ ਜਪ ਤਪ ਹੋਵੇਗਾ, ਅੰਗਰੇਜ਼ ਸਿੰਘਾਂ ਦੇ ਨਾਲ ਮੇਲ ਕਰ ਲੈਣਗੇ। ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਨੇ ਸੰਧੀ ਕੀਤੀ ਸੀ 1809 ਦੇ ਵਿੱਚ, ਉਹਦੇ ਵੱਲ ਇਸ਼ਾਰਾ। ਕਹਿੰਦੇ ਫਿਰ ਖਾਲਸੇ ਦਾ ਤੇ ਅੰਗਰੇਜ਼ਾਂ ਦੀ ਸੁਲਾਹ ਕਰਾ ਦਿਆਂਗੇ।
ਦਿੱਲੀ ਲਾਹੌਰ ਕੇ ਤਖ਼ਤ ਪੁਟਾਊ।
ਔਰ ਦਿੱਲੀ ਲਾਹੌਰ ਦੇ ਤਖ਼ਤ ਪੁੱਟ ਦਿਆਂਗੇ ਤੇ ਖਾਲਸੇ ਦਾ ਰਾਜ ਕਰ ਦਿਆਂਗੇ।
ਸਾਤੋ ਧਾਰਨ ਧੂੜ ਮਿਲਾਊ।
ਸੱਤੇ ਧਾਰਾਂ ਦੇ ਵਿੱਚ ਜਿਹੜੇ 22 ਧਾਰ ਦੀਆਂ ਰਾਜਾ ਰਿਆਸਤਾਂ ਨੇ, ਸਾਰੀਆਂ ਧੂੜ ਚ ਮਿਟਾ ਦੇ ਮਿਲਾ ਦਿਆਂਗੇ।
ਬਾਈ ਸੂਬੇ ਦੇਊ ਤੋੜ,
ਬਾਈ ਸੂਬੇ ਤੁਰਕਾਂ ਦੇ ਤੋੜ ਸੁੱਟਾਂਗੇ।
ਵਜ਼ੀਰ ਪਤਸ਼ਾਹਣ ਦੇਊ ਫੋੜ,
ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਸਮਾਂ ਆਏਗਾ ਇਹਨਾਂ ਦੀਆਂ ਪਾਤਸ਼ਾਹੀਆਂ ਤੇ ਵਜ਼ੀਰੀਆਂ ਖਤਮ ਹੋ ਜਾਣਗੀਆਂ।
ਤੁਰਕਨ ਗਾਰੋ ਵਜਨ ਹਟਾਉ,
ਇਹਨਾਂ ਜ਼ਾਲਮਾਂ ਦੇ ਨਗਾਰੇ, ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਰਣਜੀਤ ਨਗਾਰਾ ਵਜਾਇਆ ਸੀ ਨਾ, ਅਤੇ ਉਸ ਵੇਲੇ ਔਰੰਗਜ਼ੇਬ ਨੂੰ ਅਤੇ ਬਾਈ ਧਾਰ ਦੇ ਰਾਜਿਆਂ ਨੂੰ ਬੜੀ ਐਲਰਜੀ ਹੋਈ ਸੀ। ਕਹਿੰਦੇ ਅਸੀਂ ਬਾਦਸ਼ਾਹ ਆ, ਨਗਾਰਾ ਤਾਂ ਅਸੀਂ ਵਜਾ ਸਕਦੇ ਹਾਂ, ਤੁਸੀਂ ਕਿਵੇਂ ਵਜਾ ਸਕਦੇ ਹੋ? ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨਗਾਰੇ ਵੱਜਣੇ ਹੀ ਸਾਡੇ ਆ, ਤੁਹਾਡੇ ਤਾਂ ਬੰਦ ਹੋ ਜਾਣੇ ਆ। ਆਖੋ ਸਤਨਾਮ ਸ੍ਰੀ ਵਾਹ, ਨਗਾਰੇ ਵੱਜਣਗੇ ਹੀ ਸਾਡੇ, ਖਾਲਸੇ ਦੇ ਨਗਾਰੇ ਵੱਜਣਗੇ, ਤੁਹਾਡੇ ਨਗਾਰੇ ਵੱਜਣੋਂ ਹਟ ਜਾਣਗੇ।
ਅਕਾਲ ਅਕਾਲ ਕੇ ਜਾਪ ਜਪਾਉ,
ਮਹਾਰਾਜ ਕਹਿੰਦੇ ਝਾੜੀ ਝਾੜੀ ਚ ਅਕਾਲ ਅਕਾਲ ਦੀ ਆਵਾਜ਼ ਆਏਗੀ, ਸਤਿ ਸ੍ਰੀ ਅਕਾਲ ਦੇ ਜਕਾਰੇ ਗੱਜਣਗੇ ਹਿੰਦੁਸਤਾਨ ਦੀ ਧਰਤੀ ਉੱਤੇ।
ਸੋ ਸਮੋਂ ਅਬ ਆਇਓ ਜਾਨੋ,
ਬਾਬਾ ਕਪੂਰ ਸਿੰਘ ਜੀ ਵਰਗੇ ਸਿਆਣੇ ਸਿੰਘ ਵਿਚਾਰਾਂ ਕਰਦੇ, ਉਹ ਸਮਾਂ ਆ ਗਿਆ ਜੋ ਕਲਗੀਧਰ ਪਾਤਸ਼ਾਹ ਕਿਹਾ ਕਰਦੇ ਸਨ।
ਲੁੱਟੋ ਖਾਹੋ ਜੋ ਮਨ ਮਾਨੋ,
ਹੁਣ ਖਾਲਸਾ ਜੀ ਦਾ ਤੁਰਕਾਂ ਨੂੰ ਲੁੱਟ ਕੇ ਖਾਈਏ।
ਦੋਹਰਾ ਸਿੰਘਨ ਮੈਂ ਬਾਬ ਜੋ ਕਪੂਰ ਸਿੰਘ ਜੀ ਨਾਮ,
ਖਾਲਸੇ ਪੰਥ ਵਿੱਚ ਉਸ ਵੇਲੇ ਬੜੇ ਬੜੇ ਮਹਾਂਪੁਰਸ਼ ਜਪੀ ਤਪੀ ਹਠੀ ਤਪੀ ਸਿੰਘ ਸਨ, ਪਰ ਸਾਰਿਆਂ ਚੋਂ ਜਥੇਦਾਰ ਕਪੂਰ ਸਿੰਘ ਜੀ ਸਰ ਕਰਦਾ ਸਨ।
ਸਭ ਸਿੰਘਣ ਸੋ ਤਿੰਨ ਕਹੀ, ਬਨੂ ਸਿੰਘਣ ਬੜ ਕਾਮ,
ਬਾਬਾ ਕਪੂਰ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਬੜਾ ਮੌਕਾ ਵਧੀਆ ਜੇ ਹੁਣ ਇਕੱਠੇ ਰਿਹਾ ਜੇ, ਹੁਣ ਸਾਰੇ ਗੁਰਮਤੇ ਚ। ਉਸ ਵੇਲੇ ਦਾ ਖਾਲਸਾ ਜੀ ਇੱਕ ਲਾਭ ਸੀ ਕਿ ਅੱਜ ਵਰਗਾ ਹਾਲ ਨਹੀਂ ਸੀ, ਅੱਜ ਦੇ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ, ਕਿਸੇ ਦਾ ਕਿਸੇ ਪਾਸੇ ਨੂੰ, ਇੱਕ ਦੀ ਦੂਜੇ ਨਾਲ ਰਾਏ ਨਹੀਂ ਰਲਦੀ, ਵਿਚਾਰ ਨਹੀਂ ਰਲਦੇ, ਮਤ ਨਹੀਂ ਰਲਦੀ। ਉਦੋਂ ਸਾਰਾ ਪੰਥ ਜਥੇਦਾਰ ਦੀ ਗੱਲ ਮੰਨਦਾ ਸੀ। ਬਾਬਾ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ ਹੁਣ ਕਤਰਤਾਈ ਕਰ ਲਓ ਤੇ ਆਪਾਂ ਇਸ ਮੌਕੇ ਦਾ ਫਾਇਦਾ ਉਠਾ ਲਈਏ।
ਕਪੂਰ ਸਿੰਘ ਜਬ ਯੋਂ ਕਹੀ ਸਿੰਘਣ ਸਭਨ ਸੁਣਾਏ,
ਜਦੋਂ ਨਵਾਬ ਕਪੂਰ ਸਿੰਘ ਜੀ ਇਸ ਤਰ੍ਹਾਂ ਦੇ ਬਚਨ ਖਾਲਸੇ ਨੂੰ ਸੁਣਾਏ,
ਸਤ ਸਤ ਸਭ ਕਹਿ ਉੱਠੇ ਕੁਨਸ ਕਰ ਸਿਰ ਨਿਆਏ,
ਸਭ ਖਾਲਸੇ ਨੇ ਆਖਿਆ ਸਤ ਬਚਨ ਨਵਾਬ ਜੀ ਜੋ ਤੁਸੀਂ ਕਹੋਗੇ ਅਸੀਂ ਸਾਰੇ ਮੰਨਾਂਗੇ।
ਚਾਉ ਪਈ ਦਿੱਲੀ ਲੂਟ ਕਹਾਂ ਲਓ ਗਣੀਆਂ,
ਦਿੱਲੀ ਦੀ ਲੁੱਟ ਜਿਹੜੀ ਨਾਦਰ ਸ਼ਾਹ ਨੇ ਕੀਤੀ ਉਹਦੀ ਗਿਣਤੀ ਨਹੀਂ ਹੋ ਸਕਦੀ। ਕਹਿੰਦੇ ਦਿੱਲੀ ਦੇ ਵਿੱਚੋਂ ਕਈ ਅਰਬਾਂ ਰੁਪਿਆਂ ਦਾ ਖਰਬਾਂ ਰੁਪਿਆਂ ਦਾ ਮਾਲ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਸੀ।
ਪਦਮ ਰੁਪਈਏ ਲੈ ਗਏ ਉਹ ਸੁਣੀਏ,
ਪਦਮ ਹੁਣ ਤੇ ਗਿਣਤੀ ਜਿਹੜੀ ਏ ਮਿਲੀਅਨ ਤੇ ਬਿਲੀਅਨ ਵਿੱਚ ਰਹਿ ਗਈ ਨਾ, ਪਹਿਲਾਂ ਸੀ ਇਕਾਈ ਦਹਾਈ ਸੈਂਕੜਾ ਹਜ਼ਾਰ, ਉਹਨੂੰ ਦਸ ਗੁਣਾ ਵਧਾਈ ਜਾਣਾ, ਇੱਕ ਇੱਕ ਜੀਰੋ ਲਾਈ ਜਾਓ, ਦਸ ਹਜ਼ਾਰ ਲੱਖ ਦਸ ਲੱਖ ਕਰੋੜ ਦਸ ਕਰੋੜ ਅਰਬ ਦਸ ਅਰਬ ਖਰਬ ਦਸ ਖਰਬ ਨੀਲ ਦਸ ਨੀਲ ਪਦਮ ਦਸ ਪਦਮ, ਇਹ ਹੁਣ ਕਿੱਥੇ ਗਿਣਤੀ ਪਹੁੰਚ ਗਈ, ਅੱਜ ਕੱਲ੍ਹ ਤਾਂ ਗਿਣੀ ਨਹੀਂ ਜਾਣੀ। ਕਰੋੜ ਤੋਂ ਦਸ ਕਰੋੜ, ਫਿਰ ਅੱਗੇ ਅਰਬ, ਫਿਰ ਦਸ ਅਰਬ, ਫਿਰ ਖਰਬ ਦਸ ਖਰਬ, ਅੱਗੇ ਨੀਲ ਦਸ ਨੀਲ, ਫਿਰ ਪਦਮ ਦਸ ਪਦਮ ਹੈ, ਉਹਨੂੰ ਦਸ ਦਸ ਗੁਣਾ ਕਰੀ ਜਾਓ। ਇੰਨੇ ਰੁਪਈਏ ਲੈ ਗਿਆ ਹਿੰਦੁਸਤਾਨ ਚੋਂ ਦਿੱਲੀ ਦੇ ਵਿੱਚੋਂ ਨਾਦਰ ਸ਼ਾਹ ਲੁੱਟ ਗਏ।
ਤੋਹਫੇ ਥੇ ਜੋ ਹਿੰਦ ਮੈਂ ਸਾਰੇ,
ਹਿੰਦੁਸਤਾਨ ਦੇ ਜਿੰਨੇ ਕੀਮਤੀ ਤੋਹਫੇ ਸਨ ਨਾ ਉਹ ਸਾਰੇ ਭਾਈ ਰਤਨ ਸਿੰਘ ਗਿਣਾ ਰਿਹਾ, ਉਹ ਜਿਹੜੇ ਖਜ਼ਾਨੇ 'ਚ ਦਿੱਲੀ ਦੇ ਖਜ਼ਾਨੇ 'ਚ ਕੀਮਤੀ ਸਮਾਨ ਪਿਆ ਸੀ ਉਹ ਲੈ ਗਏ ਸਾਰੇ ਚੱਕ ਕੇ।
ਬਾਈਆਂ ਸੂਬਿਆਂ ਵਿੱਚ ਥੇ ਧਾਰੇ,
ਜਿਹੜੇ ਬਾਈ ਸੂਬਿਆਂ 'ਚ ਸਮਾਨ ਪਿਆ ਸੀ ਲਾਹੌਰ ਦੇ ਖਜ਼ਾਨੇ 'ਚ, ਸਰਹੰਦ ਦੇ ਖਜ਼ਾਨੇ 'ਚ, ਜਲੰਧਰ ਦੇ ਖਜ਼ਾਨੇ 'ਚ, ਉਹ ਵੀ ਲੁੱਟ ਕੇ ਲੈ ਗਿਆ ਸਾਰਾ।
ਤਖਤ ਤਾਊਸੂ ਤਾਊਸੀ ਨਾ ਕੋਟੋ ਜੋ,
ਇੱਕ ਨੌ ਕਰੋੜ ਰੁਪਈਏ ਦਾ ਤਖਤੇ ਤਾਊਸ਼ ਸੀ ਜਿਹਤੇ ਬਾਦਸ਼ਾਹ ਬਹਿੰਦਾ ਸੀ, ਉਹਨੂੰ ਤਖਤੇ ਤਾਊਸ਼ ਕਹਿੰਦੇ ਆ, ਉਹ ਸਾਰਾ ਹੀਰਿਆਂ ਦਾ ਬਣਿਆ ਹੋਇਆ ਸੀ, ਮੋਤੀ ਹੀਰੇ ਅਤੇ ਹਾਥੀ ਦੇ ਦੰਦ ਦੇ ਨਾਲ ਉੱਤੇ ਕੰਮ ਕਰ ਕਰਕੇ ਬੜਾ ਹੀ ਕੀਮਤੀ ਸੀ। ਨੌ ਕਰੋੜ ਰੁਪਈਆ ਅੱਜ ਵੀ ਕਿਸੇ ਕੋਲ ਹੋਵੇ ਤਾਂ ਉਹ ਵੀ ਬੜਾ, ਅਤੇ ਉਦੋਂ ਨੌ ਕਰੋੜ ਦੀ ਕਿੰਨੀ ਵੈਲਿਊ ਸੀ। ਨੌ ਕਰੋੜ ਦਾ ਇੱਕ ਤਖਤ ਸੀ ਤਖਤੇ ਤਾਊਸ਼, ਨਾਦਰ ਸ਼ਾਹ ਲੁੱਟ ਕੇ ਲੈ ਗਿਆ।
ਸੋ ਇਹਨਾਂ ਸੁਗੰਧੀ ਸੌ ਦੋਏ ਤੋਲੇ ਹੋਊ,
ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਇੱਕ ਸੋਨਾ ਹੁੰਦਾ, ਸੋਨਾ ਤਾਂ ਆਪਾਂ ਦੇਖਿਆ ਹੀ ਹੈ ਸਾਰਿਆਂ ਨੇ, ਜਿਹੜਾ ਬੀਬੀਆਂ ਭੈਣਾਂ ਵੀ ਪਾਈ ਫਿਰਦੀਆਂ, ਬੰਦੇ ਵੀ ਪਾਈ ਫਿਰਦੇ ਸੋਨਾ। ਇੱਕ ਹੋਰ ਸੋਨਾ ਹੁੰਦਾ, ਉਹਨੂੰ ਸੁਗੰਧੀ ਵਾਲਾ ਸੋਨਾ ਕਹਿੰਦੇ ਆ, ਆਮ ਆਪਾਂ ਨਹੀਂ ਦੇਖਿਆ, ਸੁਣਿਆ ਵੀ ਅੱਜ ਮੈਂ ਤਾਂ ਪੰਥ ਪ੍ਰਕਾਸ਼ ਵਿੱਚੋਂ ਹੀ ਆਪਾਂ ਪੜ੍ਹਿਆ ਦੇਖਿਆ ਤਾਂ ਮੈਂ ਵੀ ਨਹੀਂ, ਪਰ ਇਹਦੇ 'ਚ ਲਿਖਿਆ ਤਾਂ ਹੁੰਦਾ ਹੋਏਗਾ। ਉਹ ਕਹਿੰਦੇ ਵੀ ਉਹਨੂੰ ਕਹਿੰਦੇ ਸੁਗੰਧੀ ਵਾਲਾ ਸੋਨਾ, ਉਹਦੇ 'ਚ ਵਾਸ਼ਨਾ ਹੁੰਦੀ ਹੈ, ਸੋਨੇ ਵਿੱਚੋਂ ਜਿਵੇਂ ਫੁੱਲਾਂ 'ਚੋਂ ਆਉਂਦੀ ਹੈ, ਉਹਨੂੰ ਕਹਿੰਦੇ ਸੁਗੰਧੀ ਵਾਲਾ ਸੋਨਾ। ਦਿੱਲੀ ਦੇ ਮੁਗਲਾਂ ਕੋਲ 200 ਤੋਲੇ ਉਹ ਵੀ ਸੀਗਾ, 200 ਤੋਲੇ। ਫਿਰ ਵੀ ਤੁਸੀਂ ਕਹੋਗੇ 200 ਤੋਲੇ ਕੋਈ ਬਹੁਤੀ ਗੱਲ ਨਹੀਂ, ਪਰ ਉਹ ਹੈ ਹੀ ਇੰਨਾ ਸੀ ਸਾਰੀ ਦੁਨੀਆ ਵਿੱਚ, ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੇ ਉਹਨਾਂ ਨੇ ਸਾਂਭ ਕੇ ਖਜ਼ਾਨੇ 'ਚ ਰੱਖਿਆ ਸੀ। ਬਹੁਤ ਮਹਿੰਗਾ, ਉਹ ਤਾਂ ਮਿਲਦਾ ਹੀ ਨਹੀਂ, ਵੇਖਣ ਨੂੰ ਹੀ ਸੁਣਨ ਨੂੰ ਵੀ ਨਹੀਂ ਮਿਲਿਆ, ਐਸਾ ਉਹ ਸੋਨਾ ਸੀ। ਨਾਦਰ ਸ਼ਾਹ 200 ਤੋਲੇ ਸੁਗੰਧੀ ਵਾਲਾ ਸੋਨਾ ਵੀ ਲੈ ਗਿਆ।
ਇੱਕ ਹੀਰਾ ਥਾ ਪਾਂਡਵਨ ਵਾਲੂ,
ਇੱਕ ਪਾਂਡਵਾਂ ਦੇ ਸਮੇਂ ਦਾ ਹੀਰਾ ਸੀ ਜਿਹਦਾ ਨਾਮ ਹੈ ਕੋਹੇ ਨੂਰ। ਉਹ ਪਹਿਲਾਂ ਪਾਂਡਵਾਂ ਕੋਲ ਰਿਹਾ, ਪਹਿਲਾਂ ਕੌਰਵਾਂ ਕੋਲ ਸੀ। ਜਦੋਂ ਭੀਮ ਅਤੇ ਅਰਜਨ ਨੇ ਜੰਗ ਜਿੱਤਿਆ ਮਹਾਂਭਾਰਤ ਦਾ, ਤਾਂ ਉਹ ਪਾਂਡਵਾਂ ਕੋਲ ਆ ਗਿਆ। ਪਾਂਡਵਾਂ ਕੋਲੋਂ ਉਹ ਹੀਰਾ ਰਾਜਪੂਤਾਂ ਕੋਲ ਚਲਾ ਗਿਆ, ਰਾਜਪੂਤਾਂ ਕੋਲ ਰਿਹਾ 3500 ਸਾਲ। ਉਹਨਾਂ ਤੋਂ ਬਾਅਦ ਲੈ ਕੇ ਮੁਹੰਮਦ ਗੋਰੀ ਦੇ ਕੋਲ ਚਲਾ ਗਿਆ। ਮੁਹੰਮਦ ਗੋਰੀ ਤੋਂ ਮੁਗਲਾਂ ਦੇ ਕੋਲ ਦਿੱਲੀ ਜਿੰਨੇ ਬਾਦਸ਼ਾਹ ਆਏ ਮੁਸਲਮਾਨਾਂ ਦੇ, ਉਹਨਾਂ ਦੇ ਕਬਜ਼ੇ 'ਚ ਰਿਹਾ। ਅਤੇ ਮੁਹੰਮਦ ਸ਼ਾਹ ਰੰਗੀਲੇ ਤੋਂ ਕੋਹੇ ਨੂਰ ਹੀਰਾ ਨਾਦਰ ਸ਼ਾਹ ਲੁੱਟ ਕੇ ਲੈ ਗਿਆ। ਨਾਦਰ ਸ਼ਾਹ ਦੇ ਕੋਲੋਂ ਅਬਦਾਲੀ ਕੋਲ ਚਲਾ ਗਿਆ, ਅਹਿਮਦ ਸ਼ਾਹ ਕੋਲ। ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟਾ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਕੋਲ 50 ਸਾਲ ਉਹ ਹੀਰਾ ਰਿਹਾ। ਬਾਅਦ 'ਚ ਅੰਗਰੇਜ਼ ਲੈ ਗਏ, ਹੁਣ ਮਹਾਰਾਣੀ ਵਿਕਟੋਰੀਆ ਦੇ ਲੰਡਨ ਦੇ ਵਿੱਚ ਉਹ ਹੀਰਾ ਹੈ, ਪਰ ਉਹਦੇ 2 ਟੋਟੇ ਕੀਤੇ ਗਏ ਹੈ। ਕਿਸੇ ਨੇ ਕਹਿ ਦਿੱਤਾ ਅੰਗਰੇਜ਼ਾਂ ਨੂੰ ਵੀ ਜਿਹਦੇ ਕੋਲ ਹੀਰਾ ਹੁੰਦਾ ਨਾ, ਉਹਦਾ ਰਾਜ ਨਸ਼ਟ ਹੋ ਜਾਂਦਾ, ਇਹਨੂੰ 2 ਟੋਟੇ ਕਰ ਦਿਓ। ਉਹਨੂੰ ਫਿਰ 2 ਟੁਕੜਿਆਂ 'ਚ ਵੰਡ ਦਿੱਤਾ ਗਿਆ। ਸੋ ਉਹ ਹੀਰਾ ਜਿਹੜਾ ਅੱਜ ਵੀ ਲੰਡਨ ਪਿਆ ਹੈ ਪਾਂਡਵਾਂ ਦੇ ਸਮੇਂ ਦਾ, ਉਹ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਲੈ ਗਿਆ।
ਦੋਇਓ ਕਹੈ ਕੋ ਬਟ ਥੋ ਲਾਲੋ,
ਉਹ ਕਹਿੰਦੇ ਬੜੇ ਕੀਮਤੀ ਲਾਲ ਸੀਗੇ। ਇੱਕ ਹੀਰਾ ਹੁੰਦਾ, ਇੱਕ ਪੰਨਾ ਹੁੰਦਾ, ਇੱਕ ਸਬਜ਼ਾ ਹੁੰਦਾ, ਇੱਕ ਪੁਖਰਾਜ ਹੁੰਦਾ, ਇੱਕ ਨੀਲਮ ਹੁੰਦਾ, ਇਹ 9 ਰਤਨ ਹੁੰਦੇ, ਇੱਕ ਲਾਲ ਹੁੰਦਾ। ਜਿਹੜਾ ਲਾਲ ਹੁੰਦਾ ਉਹਦੀ ਲਾਲ ਰੰਗ ਦੀ ਭਾਅ ਹੁੰਦੀ, ਚਮਕ ਬੜੀ ਹੁੰਦੀ ਆ ਉਹਦੀ। ਹਾਂਜੀ,
ਉਸ ਸੋ ਸ਼ਾਹੋ ਰੈਨ ਪੜੇ ਕੁਰਾਨ,
ਕਹਿੰਦੇ ਉਹ ਜਿਹੜੇ ਲਾਲ ਸੀਗੇ ਨਾ, ਉਹਨੂੰ ਮੁਗਲੇ ਆਜ਼ਮ ਕਹਿੰਦੇ ਸੀ। ਮੁਗਲਾਂ ਦੀ ਖਾਸ ਉਹ ਇੱਕ ਵਿਰਾਸਤ ਸੀਗੀ, ਅਤੇ ਔਰੰਗਜ਼ੇਬ ਰਾਤ ਨੂੰ ਕੁਰਾਨ ਪੜ੍ਹਦਾ ਸੀ ਉਹਦੇ ਨਾਲ, ਉਹਦੀ ਰੋਸ਼ਨੀ ਦੇ ਵਿੱਚ ਉਹ ਰੱਖ ਦਿੰਦੇ ਸੀ। ਉਹਦੀ ਰੋਸ਼ਨੀ ਇੰਨੀ ਸੀ ਕਿ ਕੁਰਾਨ ਪੜ੍ਹੀ ਜਾਂਦੀ ਸੀ ਸਾਫ਼। ਹਾਂਜੀ,
ਹੈ ਚਰਚਾ ਜਹ ਮੱਧ ਜਹਾਨ,
ਇਹ ਜਗਤ ਵਿੱਚ ਪ੍ਰਸਿੱਧ ਬਾਤ ਹੈ ਵੀ ਬਾਦਸ਼ਾਹ ਕੁਰਾਨ ਪੜ੍ਹਦਾ ਸੀ ਉਸ ਲਾਲ ਦੇ ਨਾਲ, ਉਹਦੀ ਰੋਸ਼ਨੀ ਦੇ ਨਾਲ।
ਸਾਹਿਨ ਕੂਰ ਕੋ ਮੱਛੀ ਕਹੈ,
ਇੱਕ ਸਾਹਿਨ ਕੂਰ ਨਾਮ ਦੀ ਮੱਛੀ ਸੀਗੀ। ਉਹ ਮੱਛੀ ਦੀ ਕਹਿੰਦੇ ਹੋਰ ਦੁਨੀਆਂ 'ਚ ਕੋਈ ਮਿਸਾਲ ਕੋਈ ਨਹੀਂ, ਉਹ ਮੁਗਲਾਂ ਦੇ ਕੋਲ ਸੀ। ਹਾਂਜੀ,
ਲਾਏ ਕਰਦ ਜਿਸ ਮਾਸ ਸੋ ਖਹੈ,
ਕਹਿੰਦੇ ਨੇ ਉਹਨੂੰ ਰਾਤ ਨੂੰ ਨਾ ਉਹਦੇ ਨਾਲੋਂ ਮਾਸ ਘੱਟ ਲੈਂਦੇ ਸੀ ਥੋੜ੍ਹਾ ਜਿਹਾ, ਪਾਈਆ ਅੱਧਾ ਕਿਲੋ ਜਿੰਨਾ ਚਾਹੀਦਾ ਉਹ ਬਾਦਸ਼ਾਹ ਆਪਣੇ ਖਾਣੇ ਵਾਸਤੇ ਉਹਦੇ 'ਚੋਂ ਮਾਸ ਜਿਉਂਦੀ 'ਚੋਂ ਕੱਢ ਲੈਂਦਾ ਸੀ, ਅਤੇ ਉਹ ਬਣਾ ਕੇ ਮਸਾਲੇ ਲਾ ਕੇ ਖਾ ਲੈਂਦਾ ਸੀ।
ਮੋਤੀ ਆਂਡੇ ਮੁਰਗ ਸਮਾਨ,
ਅਤੇ ਸਵੇਰੇ ਉਹ ਮੱਛੀ ਦਾ ਮਾਸ ਫਿਰ ਪੂਰਾ ਹੁੰਦਾ ਸੀ ਜਿੰਨਾ ਰਾਤ ਨੂੰ ਕੱਟਿਆ। ਕੁਦਰਤ ਦੀਆਂ ਚੀਜ਼ਾਂ ਨੇ ਉਹ ਵੀ, ਮੱਛੀ ਕਹਿੰਦੇ ਪਾਣੀ ਦੇ ਵਿੱਚ ਪਾ ਕੇ ਉਹਨਾਂ ਨੇ ਹੌਜ ਰੱਖੀ ਹੋਈ ਸੀ ਦਿੱਲੀ ਦੇ ਵਿੱਚ, ਉਹ ਮੱਛੀ ਵੀ ਲੈ ਗਿਆ ਨਾਦਰ ਸ਼ਾਹ। ਅਤੇ 1-2 ਐਸੇ ਮੋਤੀ ਸਨ ਮੁਰਗ ਦੇ ਆਂਡੇ ਜਿੱਡੇ, ਜਿੱਡਾ ਮੁਰਗ ਦਾ ਆਂਡਾ ਹੁੰਦਾ ਨਾ, ਐਡੇ ਵੱਡੇ 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 ਮੋਤੀ ਸਨ 2।
64 ਰੱਤੀ ਤੋਲ ਪਛਾਣ,
64 ਰੱਤੀ ਉਹਦਾ ਤੋਲ ਸੀਗਾ, ਐਡਾ ਵੱਡਾ ਮੋਤੀ ਲੱਭਦਾ ਨਹੀਂ, ਪਰ ਉਹ ਮੁਗਲਾਂ ਕੋਲ ਸੀ।
ਗੁਲਾਈ ਤਿੰਨ ਕੀ ਵੱਡੀ ਅਪਾਰ,
ਬੜੀ ਗੋਲ ਮੋਤੀ ਸਨ ਤੇ 64 ਰੱਤੀ ਦੇ ਮੁਰਗ ਦੇ ਆਂਡੇ ਜਿੰਨੇ।
ਕਹੀ ਕਵੀਸ਼ਰ ਬੁੱਧ ਅਨੁਸਾਰ,
ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਸਿਆਣਿਆਂ ਤੋਂ ਸੁਣਿਆ ਆਪਣੀ ਬੁੱਧੀ ਅਨੁਸਾਰ ਤੁਹਾਨੂੰ ਦੱਸ ਰਿਹਾ ਹਾਂ।
ਦੋਹਰਾ ਤਾਨ ਸੈਨ ਪਾਤਸ਼ਾਹ ਦੇ, ਤੋਹਫੇ ਲਏ ਥੇ ਦੋਏ,
ਕਹਿੰਦੇ ਇੱਕ ਤਾਨ ਸ਼ੈਨ ਹੋਇਆ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਰਤਨ, ਜਿਹੜਾ ਗਵਈਆ ਸੀਗਾ, ਉਸ ਗਵਈਏ ਦੇ 2 ਤੋਹਫੇ ਸਨ।
ਐਨ ਚੈਨ ਕੀ ਮਾਲ, ਇੱਕ ਔ ਹੀਰਾ ਗੁਲਾਬੀ ਸੋਏ,
ਇੱਕ ਐਨ ਚੈਨ ਦੀ ਮਾਲਾ ਸੀ। ਐਨ ਚੈਨ ਦੀ ਮਾਲਾ ਦਾ ਮਤਲਬ ਇਹ ਹੈ ਕਿ ਉਹ ਮਾਲਾ ਬਣੀ ਹੋਈ ਹੈ, ਉਹਨੂੰ ਇੱਦਾਂ ਆਪਣੀ ਅੱਖਾਂ ਨਾਲ ਲਾ ਲਓ ਰਾਤ ਨੂੰ ਸੌਣ ਲੱਗਿਆਂ, ਜਿੰਨੇ ਸਰੀਰ ਦੀ ਥਕਾਵਟ ਹੈ, ਜਿੰਨੇ ਸਰੀਰ ਦੇ ਵਿੱਚ ਕੋਈ ਪਰੇਸ਼ਾਨੀ ਹੈ, ਬੁਖਾਰ ਹੈ, ਕੋਈ ਜ਼ੁਕਾਮ ਹੈ, ਕੋਈ ਤਕਲੀਫ ਹੈ, ਸਵੇਰ ਤੱਕ ਠੀਕ ਹੋ ਜਾਂਦੀ। ਅੱਖਾਂ ਨਾਲ ਲਾਓ, ਅੱਖਾਂ ਦੀਆਂ ਬਿਮਾਰੀਆਂ ਤਾਂ ਠੀਕ ਹੋਣੀਆਂ, ਬਾਕੀ ਸਰੀਰ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀ। ਐਸੀ ਮਾਲਾ ਸੀਗੀ ਜਿਹੜੀ ਅਕਬਰ ਦੇ ਸਮੇਂ ਤੋਂ ਦਿੱਲੀ 'ਚ ਪਈ ਸੀ, ਉਹ ਵੀ ਨਾਦਰ ਸ਼ਾਹ ਲੁੱਟ ਕੇ ਲੈ ਗਿਆ।
ਉਸ ਹੀਰੇ ਕੀ ਖਾਤਰ ਦਿੱਲੀ ਮੁਗਲ ਪਾਤਸ਼ਾਹ।
ਇੱਕ ਗੁਲਾਬੀ ਹੀਰਾ ਸੀਗਾ ਜਿਹੜਾ ਕਹਿੰਦੇ ਮੁਗਲ ਆਜ਼ਮ ਹੀਰਾ ਬਹੁਤ ਕੀਮਤੀ ਉਹ ਵੀ ਲੈ ਗਿਆ।
ਤੋੜੇ ਵੱਟ ਜਵਾਹਰੀ ਦੋਏ ਚਾਵਲ ਘੱਟ ਕਰਾਏ।
ਕਹਿੰਦੇ ਉਹ ਜਵਾਹਰੀ ਹੀਰਾ ਜਿਹੜਾ ਦੋ ਚਾਵਲ ਘੱਟ ਵਜਨ ਦਾ ਸੀ ਉਹ ਲੈ ਗਿਆ ਲੁੱਟ ਕੇ।
ਬਾਰਾਂ ਰੱਤੀ ਥੋ ਪੱਕੀ ਉਹ ਦੋਏ ਚਾਵਲ ਘੱਟ ਸੋਏ।
ਬਾਰਾਂ ਰੱਤੀ ਤੋਂ ਦੋ ਚਾਵਲ, ਇਹ ਚਾਵਲ ਵਜਨ ਹੁੰਦਾ, ਇੱਕ ਚਾਵਲ ਅੱਠ ਚਾਵਲਾਂ ਦੀ ਰੱਤੀ ਹੁੰਦੀ ਹੈ, ਸੋ ਉਹ ਦੋ ਚਾਵਲ ਤੋਂ ਘੱਟ ਬਾਰਾਂ ਰੱਤੀ ਭਾਰ ਸੀ ਉਹਦਾ।
ਪਰੇ ਪਰਛਾਵੋ ਜਿਸ ਤਰਫ ਗੁਲਾਬੀ ਸੋ ਪਾਸ ਹੋਏ।
ਜਿੱਧਰ ਉਹਦਾ ਪਰਛਾਵਾਂ ਪੈਂਦਾ ਉਹਦੀ ਗੁਲਾਬੀ ਭਾ ਮਾਰਦਾ ਸੀ, ਉਹਨੂੰ ਗੁਲਾਬੀ ਹੀਰਾ ਤਾਂ ਕਹਿੰਦੇ ਆ। ਹਾਂਜੀ।
ਚਾਓ ਪਈ ਐਨ ਚੈਨ ਕੀ ਮਾਲਾ ਜੋਏ।
ਜਿਹੜੀ ਤਾਨਸੈਨ ਨੇ ਲਈ ਸੀ ਮਾਲਾ, ਐਨ ਚੈਨ ਦੀ ਮਾਲਾ, ਉਹਦਾ ਇਹ ਗੁਣ ਹੈ।
ਅੱਖ ਸੁਹਾਏ ਦੁੱਖ ਤੇ ਖੋਏ।
ਅੱਖਾਂ ਨਾਲ ਸੁਹਾ ਦਿਓ ਬੰਦੇ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਸੀ।
ਸੋ ਨਾਦਰ ਤਰਕਸ ਲਟਕਾਈ।
ਕਹਿੰਦੇ ਉਹ ਮਾਲਾ ਨੂੰ ਆਪਣੇ ਤੀਰਾਂ ਦੇ ਪੱਥੇ ਨਾਲ ਲਟਕਾ ਲਿਆ ਨਾਦਰ ਨੇ।
ਛਿੱਦਰ ਚਾਰ ਕਰ ਪੱਤ ਗਵਾਈ।
ਉਹਦੇ ਚਾਰ ਟੋਟੇ ਕਰ ਦਿੱਤੇ ਉਹਦੀ ਇੰਨੀ, ਜਿਵੇਂ ਲੁਟੇਰੇ ਲੋਕ ਕਰਦੇ ਨਾ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਵਾਲੀ ਗੱਲ ਹੈ। ਉਸ ਲੁਟੇਰੇ ਨੂੰ ਕੀ ਪਤਾ ਸੀ ਕਿੰਨੀ ਕੀਮਤੀ ਚੀਜ਼ਾਂ ਨੇ, ਉਹ ਐਨ ਚੈਨ ਦੀ ਮਾਲਾ ਦੇ ਚਾਰ ਟੋਟੇ ਕਰਕੇ ਆਪਣੇ ਤੀਰ ਕਮਾਨ ਦੇ ਪੱਥੇ ਨਾਲ ਜੋੜ ਲਏ।
ਅੱਸੀ ਹੱਠ ਥੋ ਕਰੋੜੋ ਪੱਤੀ।
ਸੋ ਖਾਲਸਾ ਜੀ, ਨਾਦਰ ਨੇ ਜੋ ਕੁਝ ਸੀਗਾ ਦਿੱਲੀ ਦੇ ਖਜ਼ਾਨੇ ਚੋਂ ਲੁੱਟਿਆ ਤੇ 70,000 ਬੰਦਾ ਵੀ ਕਤਲ ਕੀਤਾ, 70,000। ਮੁਹੰਮਦ ਸ਼ਾਹ ਰੰਗੀਲੇ ਨੇ ਵੇਖ ਲਿਆ ਵੀ ਹੁਣ ਮੇਰਾ ਇਹਦੇ ਅੱਗੇ ਜ਼ੋਰ ਨਹੀਂ ਚੱਲਣਾ, ਉਹਨੇ ਆਪਣੀ ਲੜਕੀ ਦੇ ਦਿੱਤੀ, ਜਵਾਈ ਬਣਾ ਲਿਆ ਨਾਦਰ ਨੂੰ, ਨਿਕਾਹ ਹੋ ਗਿਆ। ਨਾਦਰ ਦੇ ਪੁੱਤਰ ਨੂੰ ਆਪਣੇ ਪਰਿਵਾਰ ਦੀਆਂ ਹੋਰ ਲੜਕੀਆਂ ਵਿਆਹ ਕੇ ਦਿੱਤੀਆਂ। ਨਾਦਰ ਦੇ ਭਾਣਜਿਆਂ ਨੂੰ, ਭਤੀਜਿਆਂ ਨੂੰ, ਉਹਦੇ ਪਰਿਵਾਰ ਦੇ ਬਹੁਤ ਸਾਰੇ ਲੜਕੀਆਂ ਮੁਗਲਾਂ ਦੀਆਂ ਭੇਟਾਂ ਕੀਤੀਆਂ ਦਿੱਲੀ ਦਰਬਾਰ ਦੀਆਂ। ਉਸ ਤੋਂ ਬਾਅਦ ਇਹ ਸਾਰੇ ਖਜ਼ਾਨੇ ਵੀ ਦਿੱਤੇ ਅਤੇ ਅਰਬਾਂ ਖਰਬਾਂ ਰੁਪਈਆ ਵੀ ਲੁੱਟਿਆ ਉਹਨੇ। ਇੱਕ ਦਿਨ ਨਾਦਰ ਸ਼ਾਹ ਨੂੰ ਮੁਹੰਮਦ ਸ਼ਾਹ ਕਹਿੰਦਾ ਆਓ ਜੀ ਆਪਾਂ ਕਿਲੇ 'ਚ ਨਮਾਜ਼ ਪੜ੍ਹੀਏ ਇਕੱਠੇ। ਉਹ ਕਿਲੇ 'ਚ ਲੈ ਗਿਆ, ਜਦੋਂ ਨਮਾਜ਼ ਪੜ੍ਹਨ ਲਈ ਅੰਦਰ ਵੜਨ ਲੱਗਾ ਨਾ ਨਾਦਰ ਚਲਾ ਗਿਆ ਅਤੇ ਪਿੱਛੇ ਨਾਦਰ ਦੀ ਫੌਜ ਬਾਹਰ ਸੀਗੀ ਅਤੇ ਤਿੰਨ ਚਾਰ ਸੁੱਖਾ ਪੀਣ ਵਾਲੇ ਭੰਗ ਭੰਗੜ ਜਿਹੜੇ ਹੁੰਦੇ ਆ ਭੰਗੀ ਭੰਗ ਪੀਂਦੇ ਆ, ਉਹ ਨਸ਼ੇ ਦੇ ਵਿੱਚ ਭੰਗ ਦੀ ਲੋਰ 'ਚ ਗੱਲਾਂ ਕਰਨ ਲੱਗ ਪਏ। ਕਹਿੰਦੇ ਆਹਾ ਹੁਣ ਪਤਾ ਲੱਗੇਗਾ ਨਾ ਨਾਦਰ ਨੂੰ ਸਾਡਾ ਬਾਦਸ਼ਾਹ, ਯਾਨੀ ਮੁਹੰਮਦ ਸ਼ਾਹ ਰੰਗੀਲਾ ਉਹਨਾਂ ਦਾ ਦਿੱਲੀ ਵਾਲਿਆਂ ਦਾ, ਸਾਡਾ ਬਾਦਸ਼ਾਹ ਨਾਦਰ ਨੂੰ ਅੰਦਰ ਲੈ ਗਿਆ, ਅੰਦਰ ਜਾ ਕੇ ਨਾਦਰ ਨੂੰ ਆਪਾਂ ਮਾਰ ਦੇਣਾ ਅਤੇ ਫਿਰ ਪਤਾ ਲੱਗੇਗਾ ਵੀ ਸਾਡਾ ਦਿੱਲੀ ਕਿਵੇਂ ਲੁੱਟ ਕੇ ਲੈ ਜਾਂਦਾ। ਉਹ ਕਿਸੇ ਬੰਦੇ ਨੇ, ਨਾਦਰ ਦੇ ਸਿਪਾਹੀ ਨੇ ਗੱਲ ਸੁਣ ਲਈ, ਉਹ ਘੋੜਾ ਦੜਾ ਕੇ ਕਿਲੇ ਲਾਲ ਵਿੱਚ ਵੜ ਗਿਆ। ਉਹਨੇ ਜਾ ਕੇ ਨਾਦਰ ਦੇ ਕੰਨ 'ਚ ਕਹਿਤਾ ਵੀ ਇਹ ਤਾਂ ਤੈਨੂੰ ਮਾਰਨ ਲਈ ਲੈ ਕੇ ਆਏ ਆ। ਐਵੇਂ ਹੀ ਉੱਡਦੀ ਗੱਲ ਭੰਗੜਾ ਦੀ, ਨਸ਼ੇ 'ਚ ਕਈ ਵਾਰੀ ਨਾ ਪੁੱਠੇ ਕੰਮ ਹੋ ਜਾਂਦੇ ਆ। ਉਹ ਗੱਲ ਕਰ ਦਿੱਤੀ ਅਤੇ ਉਹਨਾਂ ਦੀ ਗੱਲ ਕੀ ਹੋਇਆ ਵੀ ਨਾਦਰ ਨੇ ਤਲਵਾਰ ਕੱਢ ਲਈ, ਤਲਵਾਰ ਕੱਢ ਕੇ ਕਹਿਣ ਲੱਗਾ ਕਤਲ ਕਰ ਦਿਓ ਦਿੱਲੀ ਸਾਰੀ। 2.5 ਲੱਖ ਫੌਜ ਸੀ ਨਾਦਰ ਸ਼ਾਹ ਦੀ, ਤਲਵਾਰਾਂ ਲੈ ਕੇ ਪੈ ਗਏ ਦਿੱਲੀ 'ਚ, ਗਰੀਬ ਗੁਰਬਾ ਜੋ ਸਾਹਮਣੇ ਆਇਆ ਮਾਰ ਦਿੱਤਾ। ਇੱਕ ਦਿਨ ਦੇ ਵਿੱਚ ਲਾਲ ਕਿਲ੍ਹੇ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਇੱਧਰ ਜਿੰਨਾ ਇਲਾਕਾ ਦਿੱਲੀ ਸ਼ਹਿਰ ਦਾ, 70,000 ਲਾਸ਼ਾਂ ਦੇ ਢੇਰ ਲੱਗ ਗਏ, 70,000 ਬੰਦਾ ਵੱਢ ਦਿੱਤਾ। ਅਤੇ ਨਾ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਇੰਨਾ ਵੀ ਨਹੀਂ ਕਹਿ ਸਕਿਆ ਵੀ ਬੱਸ ਕਰ ਹੁਣ, ਉਹ ਡਰਦਾ ਸੀ ਮੈਨੂੰ ਨਾ ਮਾਰ ਦੇਵੇ। ਵਜ਼ੀਰ ਬੜੇ ਸਿਆਣੇ ਸੀ, ਉਹ ਦਲੇਰ ਹੋ ਕੇ ਗਏ ਬਾਦਸ਼ਾਹ ਨੂੰ, ਕਹਿਣ ਲੱਗੇ ਵੀ ਸਾਨੂੰ ਮਾਰ ਦੇ, ਗਰੀਬਾਂ ਨੂੰ ਕਿਉਂ ਮਾਰਦਾ, ਗਰੀਬ ਲੋਕ ਇਹ ਵੀ ਮੁਸਲਮਾਨ ਹੀ ਨੇ ਜਿਨ੍ਹਾਂ ਨੂੰ ਤੂੰ ਵੱਢੀ ਜਾ ਰਹੇ ਹੋ, ਛੱਡੋ ਇਹਨਾਂ ਨੂੰ। ਫਿਰ ਨਾਦਰ ਨੇ ਤਲਵਾਰ ਮਿਆਨ 'ਚ ਪਾਈ, 70,000 ਬੰਦਾ ਦਿੱਲੀ 'ਚ ਕਤਲ ਕੀਤਾ ਅਤੇ ਇੰਨਾ ਖਜ਼ਾਨਾ ਲੁੱਟ ਕੇ ਨਾਦਰ ਵਾਪਸ ਮੁੜਿਆ। ਜਿਸ ਨਾਦਰ ਦੇ ਸਾਹਮਣੇ ਈਰਾਨ ਤੋਂ ਲੈ ਕੇ ਦਿੱਲੀ ਤੱਕ ਕੋਈ ਅੜਿਆ ਨਹੀਂ ਸੀ, ਉਸ ਨਾਦਰ ਨੂੰ ਕਲਗੀਆਂ ਵਾਲੇ ਦਾ ਖਾਲਸਾ ਰਾਜ ਪੈ ਗਿਆ। ਕਰਨਾਲ, ਪਾਣੀਪਤ ਨਹੀਂ ਟੱਪਣ ਦਿੱਤਾ, ਬਾਬਾ ਦੀਪ ਸਿੰਘ ਜੀ ਦਮਦਮੇ ਵੱਲੋਂ ਜਥਾ ਲੈ ਕੇ ਆ ਗਏ, ਇੱਧਰੋਂ ਮਾਝੇ ਦੇ ਸਿੰਘ ਆ ਗਏ, ਮਾਲਵੇ ਦੇ ਸਿੰਘ ਆ ਗਏ ਅਤੇ ਇਹਨਾਂ ਨੇ ਇੱਕ ਵਿਉਂਤਬੰਦੀ ਕੀਤੀ ਵੀ 2,000 ਦੇ ਜਥੇ ਬਣਾ ਲਏ। 2,000 ਦਾ ਜਥਾ 20 ਮੀਲ ਇੱਧਰ ਬੈਠਾ ਹੁੰਦਾ ਸੀ, ਉਹ ਇੱਕਦਮ ਦੌੜ ਕੇ ਪੈਂਦਾ ਸੀ ਅਤੇ ਉਹ ਜਿਹੜੀਆਂ ਕੁੜੀਆਂ 22,000 ਲੜਕੀਆਂ ਬੰਨ੍ਹ ਕੇ ਨਾਦਰ ਲਿਜਾ ਰਿਹਾ ਸੀ ਨਾ, ਉਹ ਛੁਡਾ ਕੇ ਅਗਾਂਹ ਨੂੰ ਲੰਘ ਜਾਂਦੇ ਸੀ। ਉਹਨਾਂ ਦੇ ਪਿੱਛੇ ਨਾਦਰ ਦੇ ਸਿਪਾਹੀ ਪੈਂਦੇ ਸੀ, ਉੱਧਰੋਂ ਇੱਕ ਹੋਰ ਜਥਾ ਦੂਸਰੀ ਸਾਈਡ 'ਤੇ ਹੁੰਦਾ ਸੀ, ਉਹ ਵਿੱਚੋਂ ਦੀ ਆ ਕੇ ਉਹਨਾਂ ਨੂੰ ਕਤਲ ਕਰਕੇ ਅਤੇ ਦੂਜੀਆਂ ਲੜਕੀਆਂ ਛੁਡਾ ਕੇ ਲੈ ਜਾਂਦਾ ਸੀ। ਇੱਦਾਂ ਖਾਲਸੇ ਨੇ ਲਾਹੌਰ ਜਾਂਦਿਆਂ ਜਾਂਦਿਆਂ ਤੱਕ 22,000 ਲੜਕੀਆਂ ਛੁਡਾਈਆਂ। ਨਾਦਰ ਕੋਲੋਂ ਬਹੁਤ ਮਹਿੰਗੇ ਮਹਿੰਗੇ ਘੋੜੇ ਅਤੇ ਸ਼ਸਤਰ ਖੋਏ, ਤੋਪਾਂ ਖੋਈਆਂ, ਅਤੇ ਉਹਦੇ ਕੋਲੋਂ ਬਹੁਤ ਸਾਰਾ ਪੈਸਾ ਅਤੇ ਖਜ਼ਾਨਾ ਖੋਹ ਕੇ ਸਿੰਘ ਮਾਲੋ ਮਾਲ ਹੋ ਗਏ। ਨਾਦਰ ਸ਼ਾਹ ਪਹੁੰਚਿਆ ਲਾਹੌਰ, ਉਹਨੇ ਜ਼ਕਰੀਆ ਖਾਨ ਨੂੰ ਪੁੱਛਿਆ, ਕਹਿਣ ਲੱਗਾ ਜ਼ਕਰੀਆ ਖਾਨ, ਮੈਂ ਈਰਾਨ ਤੋਂ ਲੈ ਕੇ ਦਿੱਲੀ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ? ਜ਼ਕਰੀਆ ਖਾਨ ਨੇ ਜਵਾਬ ਦਿੱਤਾ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਸਮਾਂ ਵਧੀਕ ਹੋ ਚੁੱਕਾ ਹੈ। ਸੋ ਦੀਪਮਾਲਾ ਦੀਆਂ ਵਧਾਈਆਂ ਖਾਲਸੇ ਨੂੰ। ਮਹਾਰਾਜ ਚੜ੍ਹਦੀਆਂ ਕਲਾਂ ਕਰਨ, ਇਸੇ ਤਰ੍ਹਾਂ ਹੀ ਰੌਣਕਾਂ, ਦੀਵਾਨ ਸਜਦੇ ਰਹਿਣ, ਲਾਗ 'ਤੇ ਦੀਵਾਨ ਰਹੇ, ਗਾਵ 'ਤੇ ਸੁਜਾਨ ਰਹੇ, ਝੂਲ 'ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ
ਧਾਰ,
ਅੰਧ ਗੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਣਾਗਤੀ,
ਕਿਰਪਾ ਨਿਧ ਦਇਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ,
ਗੁਰਬਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ,
ਗੁਰਬਾਰ ਉਤਾਰਨ ਹਾਰ।